نام سب کماری آئے بندے ہو تم پتاری ہم نا سخت کر سکھ تمہاری آپ لے ہو تم کتا سدا ہوری دینوں دنیا اندر پمند آم تیری رخ سہارے ماں ہر دوے عالم قیمت یک تارے موے یار ماں یک تارے موے یار ماں
ستنام سری واہے گرو صاحب جیو تلنگ محلہ پنجواں کر تیجا مہربان صاحب مہربان صاحب میرا مہربان مہربان صاحب مہربان صاحب میرا مہربان جی سگل کو دے دان رہا تُو کاہے ڈولہ پرانیاں تُو رکھے گا سرجنہار جن پیدائش تُو کیا سوئی دے آدھار جن اپائی میدنی سوئی کردہ سار کٹ کٹ مالک دلاں کا سچا پروردگار قدرت کی میں نہ جانی بڑا بے پرواہ کر بندے توں بندگی جچر کٹ مہسا توں سمرتھ کاتھے گوچر جیو پنڈ تیری راس رحم تیری سکھ پایا سدا نانک کی ارداس توں سمرتھ کاتھے گوچر جیو پنڈ تیری راس رحم تیری سکھ پایا سدا نانک کی ارداس واہگرو جی کا خالصہ
واہگرو جی کی فتح کوٹ انت انتا انت انت شری بپوشت ستگرو جنہوں کی پاون حدود دے اندر اپست ساتھ سمجھی گربت دے پروان کرو آخنا کرو واہگرو جی کا
خالصہ
واہگرو جی نرنتر گربانی کی وچار جو چل رہی آپ سربن کر رہے ہیں اج کا یہ پاون شبد گرو ارجن دیو پاتشاہ مہاراج دے وڈوں اچارن کیتا جس دے اندر میرے شہنشاہ گرو داتا اس اکال پرکھ واہگرو کی بےحدتا سربکتا اور رحمت کا ورنن کرتے ہیں ستگرو جی آخر نے کہ میرا مالک جڑا وڈا وڈا رحمت دا بھنڈارا ہے وہ بہت بےنت خزانے ونڈ کے تد میں کوئی پرواہ نہیں کرتا وہ تے جو دنیا کے اوپر لتاڑے ہوئے غریب نمانے نتانے جنہوں سماج نے دھرم نے اور دھرم کے ٹھیکار نے باہر کھڈیا ہوا وہ انہوں سے مہربان ہوں انہوں ਕਿਰਪਾ ਦੇ ਭੰਡਾਰੇ ਵਰਸਾਉਂਦਾ। ਆਪਾਂ ਕੱਲ੍ਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਦਾ ਪ੍ਰਕਾਸ਼ ਉਤਸਵ ਮਨਾਉਣ ਜਾ ਰਹੇ ਹਾਂ। ਨਿਰਹਿਮਤ ਵੇਖੀ ਜਾਏ ਤਾਂ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਬਹੁਤ ਵੱਡੇ ਰਹਿਮ ਦਿਲ ਸੀ। ਦਸ ਗੁਰੂ ਸਾਹਿਬਾਨਾਂ ਦੇ ਵਿੱਚੋਂ ਜਿਸ ਸਰੀਰ ਦੀ ਉਮਰ ਕਰਕੇ ਲੰਬੇਰੀ ਉਮਰ ਸੀ ਤੇ ਉਹ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਸੀ। ਦਸ ਗੁਰੂ ਸਾਹਿਬਾਨਾਂ ਦੇ ਵਿੱਚੋਂ ਸਰੀਰ ਕਰਕੇ ਛੋਟੀ ਉਮਰ ਦੇ ਸਨ ਤੇ ਉਹ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਮਹਾਰਾਜ ਸਨ। ਦਸ ਗੁਰੂ ਸਾਹਿਬਾਨਾਂ ਦੇ ਵਿੱਚੋਂ ਜੇ ਕਿਸੇ ਗੁਰੂ ਸਾਹਿਬਾਨ ਦੀ ਦਾੜੀ ਸਭ ਤੋਂ ਜ਼ਿਆਦਾ ਲੰਬੀ ਸੀ ਤੇ ਉਹ ਧੰਨ ਗੁਰੂ ਰਾਮਦਾਸ ਸੋਢੀ ਸੁਲਤਾਨ ਸਨ। ਦਸ ਹੀ ਗੁਰੂ ਸਾਹਿਬਾਨਾਂ ਦੇ ਵਿੱਚੋਂ ਸਰੀਰ ਕਰਕੇ ਜੇ ਸਭ ਤੋਂ ਜ਼ਿਆਦਾ ਪਤਲੇ ਤੇ ਤੇਜ਼ ਸਨ ਤੇ ਉਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਨ। ਤੇ ਦਸ ਹੀ ਗੁਰੂ ਸਾਹਿਬਾਨਾਂ ਦੇ ਵਿੱਚੋਂ ਜੇ ਸਰੀਰ ਦੇ ਕਰਕੇ ਜਵਾਨ ਤੇ ਆਕਾਰ ਦੇ ਅਥਵਾ ਜੁੱਸੇ ਦੇ ਤਕੜੇ ਸੀ ਤੇ ਉਹ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ। ਉਹਨਾਂ ਦੀ ਚੌੜੀ ਛਾਤੀ ਆ ਪਰ ਛਾਤੀ ਦੇ ਅੰਦਰ ਇੱਕ ਦਰਦਾਂ ਭਿੰਨਿਆ ਦਰਦਾਂ ਦੇ ਨਾਲ ਵਿੰਨਿਆ ਦਿਲਿਆ। ਚਾਰ ਜੰਗਾਂ ਮੇਰੇ ਸ਼ਹਿਨਸ਼ਾਹ ਨੇ ਲੜੀਆਂ। ਵਿਸ਼ੇਸ਼ਤਾ ਇਹ ਸੀ ਕਿ ਹਰੇਕ ਜੰਗ ਜਿਹੜੀ ਆ ਉਹ ਸੂਰਜ ਛਿਪਣ ਤੋਂ ਪਹਿਲਾਂ ਖਤਮ ਕਰ ਦਿੱਤੀ ਆ। ਸੂਰਜ ਡੁੱਬਣ ਨਹੀਂ ਦਿੱਤਾ ਪਹਿਲਾਂ। ਜਿਹੜਾ ਚੌਂਕੀ ਸੋਡਰ ਦਾ ਦੀਵਾਨ ਸੀ ਵਿਰੋਧੀ ਫੌਜ ਦੇ ਪੰਜ ਮੁੱਖ ਜਰਨੈਲ ਜਿਹੜੇ ਉਹਨਾਂ ਨੂੰ ਮਾਰ ਕੇ ਉਹਨਾਂ ਨੂੰ ਦਬਾ ਕੇ ਉਹਦੇ ਉੱਤੇ ਲੱਗਿਆ। ਇਹੋ ਜਿਹੇ ਸੂਰਬੀਰ ਬਹਾਦਰ ਸ਼ਹਿਨਸ਼ਾਹ ਬਕਾਲੇ ਨਗਰ ਦੇ ਵਿੱਚ ਬਿਰਾਜਮਾਨ ਨੇ ਤੇ ਬਕਾਲੇ ਤੋਂ ਪਹਾੜ ਦੀ ਬਾਈ ਤੇ ਤਿੰਨ ਕੁ ਮੀਲ ਤੇ ਇੱਕ ਪਿੰਡ ਆ ਬਤਾਲਾ। ਬਤਾਲੇ ਦੇ ਅੰਦਰ ਇੱਕ ਗੁਰਸਿੱਖਾਂ ਦੀ ਲੜਕੀ ਜਿਹੜੇ ਹੈਗੇ ਸੀ ਸੁਲਤਾਨੀਏ ਉਹਨਾਂ ਦੀ ਵਿਆਹੀ ਗਈ। ਇੱਕ ਧਿਆਨ ਰੱਖਣਾ ਕਿ ਜਦੋਂ ਆਪਾਂ ਪਰੰਪਰਾ ਦੇ ਪ੍ਰਤਿਕੂਲ ਜਾਂਦੇ ਹਾਂ ਤਦ ਉਪਦਰਵ ਵਿਵਾਦ ਲੜਾਈ ਝਗੜਾ ਖੜ ਜਾਂਦਾ। ਅਮੀਰ ਵੇਖਿਆ ਘਰਾਣਾ ਤੇ ਵਿਆਹ ਦਿੱਤੀ ਪਰੰਤੂ ਹੁਣ ਇਹ ਸੁਲਤਾਨੀਏ ਇਹਨੂੰ ਗੁਰਸਿੱਖੀ ਮੰਤਰ ਨਹੀਂ ਪੜ੍ਹਨ ਦਿੰਦੇ, ਮੂਲ ਮੰਤਰ ਜਪਣ ਨਹੀਂ ਦਿੰਦੇ, ਜਪਜੀ ਦਾ ਪਾਠ ਨਹੀਂ ਕਰਨ ਦਿੰਦੇ। ਇਹ ਫਿਰ ਚੋਰੀ ਕਰਦੀ ਹੈ। ਇਹਦੇ ਘਰ ਇੱਕ ਪੁੱਤਰ ਪੈਦਾ ਹੋਇਆ ਔਰ ਪਿਤਾ ਚੜ੍ਹਾਈ ਕਰ ਗਿਆ। ਪੁੱਤਰ ਪੈਦਾ ਹੋ ਗਿਆ, ਪਿਤਾ ਚੜ੍ਹਾਈ ਕਰ ਗਿਆ, ਫਿਰ ਕੀ ਹੋਇਆ? ਇਸ ਬੱਚੀ ਨੂੰ ਗੁਰਸਿੱਖਾਂ ਦੀ ਪੁੱਤਰੀ ਹੋਣ ਕਰਕੇ ਬਹੁਤ ਸਮਾਜ ਨੇ, ਪਰਿਵਾਰ ਨੇ, ਸਾਰਿਆਂ ਨੇ ਇਹਨੂੰ ਨਾ ਨਕਾਰ ਦਿੱਤਾ। ਕੋਈ ਮਿਲਵਰਤਨ ਨਹੀਂ, ਕੋਈ ਮੇਲ ਜੋੜ ਨਹੀਂ। ਇਹਦਾ ਪੁੱਤਰ ਜਵਾਨ ਹੋਇਆ, ਅਜੇ ਜਵਾਨੀ ਵਿੱਚ ਪੈਰ ਰੱਖ ਰਿਹਾ ਸੀ। ਆਖਿਆ, ਮਾਂ ਤੂੰ ਚੋਰੀ ਕੁਝ ਸਮਾਜ ਤੋਂ ਤੇ ਪਰਿਵਾਰ ਤੋਂ ਲਪਾ ਕੇ ਪੜ੍ਹਦੀਆਂ, ਦੱਸ ਕੀ ਕਰਦੀ ਆ? ਕਹਿਣ ਲੱਗੇ, ਪੁੱਤ ਤੂੰ ਅਜੇ ਬੱਚਾ ਅਣਜਾਣ ਆ, ਤੂੰ ਛੱਡ। ਪਰ ਮੈਂ ਅੱਗੇ ਦੱਸਿਆ ਨਾ, ਸ਼ੇਖ ਸ਼ਾਹ ਜੀ ਨੇ ਆਖਿਆ ਕਿ ਜਿਹੜੀ ਬੁੱਧੀ ਤੇ ਬਜ਼ੁਰਗੀ ਹੁੰਦੀ ਆ ਉਹ ਅਕਲ ਤੇ ਡਿਪੈਂਡ ਕਰਦੀ ਆ, ਲੰਬੇਰੀ ਉਮਰ ਤੇ ਨਹੀਂ। ਪੜ੍ਹਨ ਲੱਗਿਆ, ਨਹੀਂ ਦੱਸ। ਸਾਰੀ ਘਟਨਾ ਦੱਸੀ। ਬੱਚੇ ਨੇ ਆਖਿਆ, ਮਾਂ ਇਹੋ ਜਿਹਾ ਦਿਆਲੂ ਗੁਰੂ ਕਿ ਉਹਦੇ ਦਰਸ਼ਨ ਹੋ ਸਕਦੇ? ਕਿੱਥੇ ਆਓ, ਮੈਂ ਉਹਦੇ ਦਰਸ਼ਨ ਕਰਨੇ ਲੋਚਦਾ। ਤੇ ਮਾਂ ਨੇ ਆਖਿਆ, ਬੇਟਾ ਉਹਨੂੰ ਲੱਜਣ ਦੀ, ਲੱਭਣ ਦੀ, ਢੂੰਡਣ ਦੀ, ਭਾਲਣ ਦੀ ਕੋਈ ਲੋੜ ਨਹੀਂ। ਜਿੱਥੇ ਹਰ ਆਰਾਧੀ ਹੈ ਤਿੱਥੇ ਹਰ ਮਿੱਤ ਸਹਾਈ ਆ। ਜਿੱਥੇ ਵੀ ਤੂੰ ਆਰਾਧਨਾ ਕਰੇਗਾ ਉਹ ਆਪ ਹੀ ਪਹੁੰਚ ਜਾਂਦਾ। ਇਸ ਵਕਤ ਨਾਨਕ ਦਾਤਾ ਜੀ ਦੀ ਗੱਦੀ ਤੇ ਕੌਣ ਆ? ਮਾਂ ਨੇ ਆਖਿਆ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਮੇਰੀ ਔਰ ਪੀਰੀ ਦੇ ਮਾਲਕ। ਕਹਿੰਦੇ ਨਾ ਦੋ ਤਲਵਾਰੀ ਪਹਿਨੀਆਂ, ਇੱਕ ਅਮੀਰ ਦੀ, ਇੱਕ ਪੀਰ ਦੀ, ਇੱਕ ਰਾਜ ਦੀ, ਇੱਕ ਅਜ਼ਮਤ ਦੀ, ਇੱਕ ਰਾਖੀ ਕਰੇ ਵਜ਼ੀਰ ਦੀ, ਹਿੰਮਤ ਬਾਹਮ ਓਟਗੜ ਦਰਵਾਜ਼ਾ ਬਲਖ ਬਖੀਰ ਦੀ। ਤੇ ਕੀ ਕਹਿੰਦੇ ਨੇ ਆਖਰ ਤੇ ਨੱਥ ਮਲ ਤੇ ਉਹ ਬਦੁੱਲਾ ਕਹਿੰਦਾ ਗੁਰ ਅਰਜਨ ਪੱਗ ਤੇਰੀ ਕੀ ਜਹਾਂਗੀਰ ਦੀ। ਗੁਰੂ ਅਰਜਨ ਸਾਹਿਬ ਤੇਰੇ ਮੁਕਾਬਲੇ ਤੇ ਜਿਹੜਾ ਹਿੰਦੁਸਤਾਨ ਸਲਤਨਤ ਦਾ ਮੁਖੀ ਜਹਾਂਗੀਰ ਆ ਉਹ ਕੀ ਅਹਿਮੀਅਤ ਰੱਖਦਾ, ਦੋ ਤਲਵਾਰਾਂ ਉਹਦੇ ਗਲ ਵਿੱਚ ਨੇ, ਸੁੰਦਰ ਸਰੂਪ ਆ, ਨਿਰਜੁਰ ਨਰੂਪ ਹੋ ਕੇ ਸੁੰਦਰ ਸਰੂਪ ਹੋ ਕੇ ਭੁੱਬਨ ਕੇ ਭੁੱਬ ਹੋ ਕੇ ਦਾਤਾ ਮਹਾਂ ਦਾਨ ਹੋ, ਉਹਦਾ ਇਹੋ ਜਿਹਾ ਸਰੂਪ ਆ। ਸਭ ਤੋਂ ਪਹਿਲਾਂ ਸਰੂਪ ਹੀ ਮੋਹਰੇ ਆਉਂਦਾ, ਜਦ ਧਿਆਨਸਥ ਹੋਣਾ ਹੁੰਦਾ ਨਾ ਸਰੂਪ ਹੀ ਮੋਹਰੇ ਆਉਂਦਾ। ਉਸ ਵਕਤ ਬੱਚਾ ਜਿਹੜਾ ਆ ਉਹ ਸਰੂਪ ਦਾ ਧਿਆਨ ਕਰਨ ਲੱਗਿਆ, ਜਦ ਪ੍ਰਾਪਤੀ ਦੂਰ ਦਿਸੀ ਕਾਲਾ ਪੈ ਗਿਆ। ਮਾਂ ਨੇ ਇਹਦਾ ਹੌਸਲਾ ਬੰਨਣ ਦੇ ਲਈ ਇੱਕ ਗੁੜ ਦੀ ਰੋੜੀ ਲਈ ਪੱਲੇ ਬੰਨ ਦਿੱਤੀ। ਕਹਿਣ ਲੱਗੀ ਪੁੱਤ ਜਦੋਂ ਗੁਰੂ ਆ ਗਿਆ ਇਹ ਭੇਟ ਕਰਦੇ। ਥੋੜੇ ਦਿਨ ਤੇ ਬੱਚੇ ਦਾ ਯਕੀਨ ਵਧਿਆ। ਇੱਕ ਦਿਨ ਇਹੋ ਜਿਹਾ ਬਲਬਲਾ ਆਇਆ, ਕਹਿਣ ਲੱਗਿਆ ਦਾਦਾ ਤੂੰ ਪਤਾ ਨੀ ਆਉਣਾ ਕਿ ਨਹੀਂ ਆਉਣਾ, ਕਦ ਆਉਣਾ, ਪਰ ਹੁਣ ਤੇ ਲੋਕ ਜਿਹੜੇ ਆ ਉਹ ਤਾਨੇ ਮਿਹਣੇ ਮਾਰਨ ਵਾਲੇ ਵੀ ਥੱਕ ਗਏ। ਲੋਕਾਂ ਨੇ ਪੁੱਛਣਾ ਨਾ ਉਹ ਭਾਈ ਇਹ ਪੱਲੇ ਕੀ ਬੱਧਾ, ਉਹਨੇ ਆਖਣਾ ਗੁੜ ਦੀ ਰੋੜੀ, ਮੇਰਾ ਗੁਰੂ ਆਵੇਗਾ ਭੇਟ ਕਰਾਂਗੇ। ਤੇ ਲੋਕਾਂ ਨੇ ਇਹਦਾ ਨਾਂ ਹੀ ਸਾਰਾ ਕੁਝ ਦੱਸ ਦਿੱਤਾ, ਕਰਨ ਲੱਗੇ ਪੱਲਾ, ਇਹਦਾ ਨਾਂ ਹੀ ਭਾਈ ਪੱਲਾ ਪੈ ਗਿਆ। ਖੈਰ ਇੱਕ ਦਿਨ ਫਿਰ ਦੁਪਹਿਰ ਲੱਗੀ, ਅਲਾਣਾ ਘੋੜਾ ਕਾਹਲੀ ਦੇ ਨਾਲ ਮੇਰੇ ਸ਼ਹਿਨਸ਼ਾਹ ਉੱਠੇ, ਦਵਾ ਸਾਹਿਬ ਘੋੜੇ ਤੇ ਸਵਾਰ ਹੋਏ, ਫੌਜ ਨੂੰ ਵੀ ਨਾਲ ਤਿਆਰ ਦੌੜ ਕੇ ਮਿਲਣਾ ਪਿਆ ਤੇ ਸਿੱਧੇ ਇਸ ਭਾਈ ਪੱਲੇ ਦੇ ਖੂਹ ਤੇ ਆਣ ਕੇ ਬਖਸ਼ਿਆ ਕਰ ਦਿੱਤੀ, ਕਿਰਤਾਰਥ ਵੀ ਕੀਤਾ। ਕਹਿਣ ਲੱਗਾ ਜੀ ਮਹਾਰਾਜ ਘਰ ਜਰਨ ਪਾਓ। ਘਰ ਗਏ, ਇਸ ਵਕਤ ਘਰ ਗਏ ਤੇ ਹੁਣ ਚਾਰ ਪੰਜ ਰੋਟੀਆਂ ਦਾ ਆਟਾ, ਇੱਕ ਮੁੱਠ ਦਾਲ ਰਿਨੀ। ਗੁਰਦੇਵ ਕਹਿੰਦੇ ਲੋਕੀ ਵੇਖਣ ਲੱਗੇ ਵੀ ਹੁਣ ਪੱਲੇ ਦਾ ਜਲੂਸ ਨਿਕਲੂ ਨਾ, ਬਣਿਆ ਫਿਰਦਾ ਸੀ, ਗੁਰੂ ਨੂੰ ਸਨਮਾਨਤਨ ਕਰਦਾ ਸੀ। ਫਿਰ ਕੀ ਹੋਇਆ, ਗੁਰਦੇਵ ਕਹਿਣ ਲੱਗੇ ਪੱਲਿਆ ਆ ਜਿਹੜਾ ਤੇਰਾ ਸਰੀਕਾ ਭਾਈਚਾਰਾ ਇਹਨੂੰ ਪਹਿਲਾਂ ਰੋਟੀ ਸੁਕਵਾ ਲਾ। ਯਕੀਨ ਸੀ, ਭਰੋਸਾ ਸੀ, ਵਿਸ਼ਵਾਸ ਸੀ ਗੁਰੂ ਤੇ। ਕਹਿੰਦੇ ਵੀ ਉਹ ਸਾਰੇ ਛਕ ਗਏ ਤੇ ਫਿਰ ਕੀ ਹੋਇਆ, ਭਰੇ ਭੰਡਾਰ ਖੁੱਟ ਧੋ ਲਿਆ ਨਾ, ਬੇਅੰਤ ਭੰਡਾਰੇ ਨਹੀਂ ਮੁੱਕ ਰਹੇ। ਕਿਉਂਕਿ ਬਾਣੀ ਨੇ ਆਖਿਆ ਖਾਵੋ ਖਰਚੋ ਆ ਰਲ ਮਿਲ ਭਾਈ, ਤੋਟ ਨਾ ਆਵੇ ਵੱਧ ਦੋ ਜਾਈ। ਪਰ ਇਹ ਕਿੰਨਾ ਤੇ ਬਖਸ਼ਿਸ਼ ਦੀ ਕਹੋ ਨਾਨਕ ਜਿਸ ਮਸਤਕ ਲੈ ਕੇ। ਸੋਏਤ ਖਜ਼ਾਨੇ ਲੀਆ ਰਲਾਏ, ਉਹਨਾਂ ਨੂੰ ਇਸ ਖਜ਼ਾਨੇ ਦੇ ਭਾਈਵਾਲ ਬਣਾ ਲਿਆ ਜਾਂਦਾ। ਤੇ ਫਿਰ ਸਾਰਿਆਂ ਨੂੰ ਕਿਰਤਾਰਥ ਕੀਤਾ, ਲੋਕ ਡਰ ਗਏ, ਗੁਰਦੇਵ ਦੇ ਚਰਨੀ ਡਿੱਗੇ। ਗੁਰਦੇਵ ਨੇ ਆਖਿਆ ਜਦੋਂ ਤੁਹਾਡੇ ਇਲਾਕੇ ਦਾ ਇਹ ਬੱਚਾ ਚੌਧਰੀ ਹੋਵੇਗਾ, ਐਸੀ ਲਾਲ ਤੁਜ ਬਿਨ ਪਾਹੁਣ ਕਰੇ, ਗਰੀਬ ਨਵਾਜ ਗਸਈਆ ਮੇਰਾ ਮਾਥੇ ਛਤਰ ਧਰੇ, ਜਾਂ ਕਿ ਬਹੁਤ ਜਗਤ ਕੋ ਲਾ ਕੇ ਬਾਂਬਰ ਤੂੰ ਹੀ ਧਰੈ। ਤੇ ਕੀ ਆ, ਨੀਚੋਂ ਊਹ ਚ ਕਰੇ ਮੇਰਾ ਗੋਬਿੰਦ ਕਾਹੂ ਤੇ ਨਾ ਡਰੇ। ਕਹਿੰਦੇ ਇਹੋ ਜਿਹੀ ਲਾਲ ਉਹ ਇਹੋ ਜਿਹਾ ਗਰੀਬ ਨਵਾਜ ਕੋਈ ਵੀ ਨਹੀਂ ਹੈਗਾ, ਉਹ ਤੇ ਨੀਚਾਂ ਨੂੰ ਉੱਚਾ ਕਰ ਦਿੰਦਾ, ਲਤਾੜਿਆਂ ਹੋਇਆਂ ਨੂੰ ਉਸ ਸਿਰ ਦਾ ਤਾਜ ਬਣਾ ਦਿੰਦਾ। ਕੌਣ ਜਾਣਦਾ ਕਿ ਜੋ ਸਦਾ ਪੈਰਾਂ ਵਿੱਚ ਉੱਡਣ ਵਾਲੀ ਧੂੜਿਆ ਕਦੇ ਉੱਡ ਕੇ ਉਸ ਸਿਰ ਦੇ ਸਿਖਰ ਤੇ ਵੀ ਬੈਠ ਜਾਂਦੀ ਹੈ। ਜਿਨ੍ਹਾਂ ਨੂੰ ਇਸ ਸਮਾਜ ਨੇ, ਧਰਮ ਦੇ ਠੇਕੇਦਾਰਾਂ ਨੇ, ਕੌਮ ਨੇ, ਸਾਰਿਆਂ ਨੇ ਲਤਾੜ ਛੱਡਿਆ ਸੀ, ਉਹਨਾਂ ਨੂੰ ਮਾਲਕ ਨੇ ਉੱਚਾ ਕੀਤਾ। ਹਸਤ ਖੇਲਦ ਤੇਰੇ ਦੇਹੋਰੇ ਆਇਆ, ਭਗਤ ਕਰਤ ਨਾਮਾ ਪਕੜ ਉਠਾਇਆ, ਹਿੰਦੜੀ ਜਾਤ ਮੇਰੀ ਜਾਤ ਮਰਾਇਆ, ਸ਼ੀਪੇ ਕੇ ਜਨਮ ਪਾਹੇ ਕੋ ਆਇਆ। ਤੇ ਫਿਰ ਕੀ ਹੋਇਆ ਸੀ ਭਲਾ, ਲੈ ਕੰਬੜੀ ਚੱਲਿਓ پلٹائے دہرے پاسے پیسہ جائے جیوں جیوں ناما ہر گن اچرے بھگت جنا کو دہرا پھرے جیوں جیوں وہ نام دے جات ابمانی لوکاں نے ان پڑھیا تے مندر تو باہر پڑھ دیتا کہنے لگے وہ شیمبے تیری اوقات ہی کی کہ تم اس مندر وچ پرویش بھی کرتا کیوں آیا باہر کٹ دیتا چاہے انہوں کوئی روش نہیں تھی پر اچنچیت من دے وچ ایک ولولا جہا اٹھیا داتا جے تیری پوجا تو ویورزت ہونا تھی تے پھر مینوں یہو جی نیویں جات وچ کیوں پیش کر دیتا پیدا کیوں کیتا کہ ہویا لے کمبلی چلیا پلٹا کمبلی موڈے تے تے جڑا مندر ہے وہ پچھلے بنے بیٹھ گیا جا کے پھر کی ہویا جیوں جیوں ناما خارگن اچرا جیوں جیوں وہ بانی پڑھتا جا رہا اپنا گرمنتر دا ابھیاس کرتا جا رہا تے بھگت جنا کو دے ہو رہا پھرے جڑا مندر ہے وہ گھوم گیا میں آپ تے نہیں دیکھیا مسکین صاحب نے یہ ضرور ورنن کیتا کہ سنت کرتار سنگھ جی مہاپرش ٹھٹے ٹبے آئے مسکین صاحب دے نال انہوں کا بڑا پیار سی سری ہرمندر دے اوپر ایک بار سونے کی سیوا انہوں نے کروائی گوئندوال صاحب بولی صاحب اور تخت پٹنا صاحب مہاپرشوں نے بڑا سادہ جیون سی اور یہ گروت آئے ہوئی سی بابا جوالا سنگھ جی ہرکوڑ والے وہ لے کے کتوں حضور صاحب گئے مسکین صاحب کہن لگے اجے تک میں یہی کتھا کرتا سی ایڈے وڈے فلاسفر کا دماغ گھوم جانا کوئی چھوٹی گل نہیں کہنے لگیا میں یہی کتھا کرتا رہا میں آپ انہوں سامنے بیٹھ کے دیوان منجی حال امرتسر دیوالی تے سنیا میں یہی کتھا کیتی کہ جس وقت مہاراج مکے گئے نا تے مکہ نہیں گھومیا آلنگ بھائی گرداس نے باقاعدہ پرمان دیتا ہوا کہ ٹنگوں پاپڑ سیٹیا پھر مکہ کلا دکھائی کہنے لگیا میں آخیا بھی اتھے دے شہر دے لوکاں دے من گھوم گئے کہنے لگے جس وقت ایمان پرشاں دے نال آپا پنڈرپور گئے دیکھیا کہ مندر دا دروازہ جڑا آیا وہ سامنے جڑیاں مورتیاں آیا انہاں دا منہ پچھلے پاسے نوں کہندا میں آپ ویکھیا میں نہیں دیکھیا یہ مسکین صاحب کہندے جیوں جیوں ناما ہارگن اچرے بھگت جنا کو دہرا پھر وہ گھوم جانا یہو جہ میرا غریب نواز واہگرو آ وہ تو جڑے غریب آہر کر دن والا کون جانتا سی باج سنگھ جٹ کھیتی بھی مسا مال اتنی ریت پانی کا کوئی پربند نہیں تو جب گرو کلگی تر بادشاہ نے مہر کی لاہور کا معاف کرنا سرہند کا حاکم نزکت ہوا لاہور کرانور اور سرہند یہ تین مکھ پرگنن سے مسلمانوں کے راج دے سرہند بڑا وڈا علاقہ سی یہ کول اور کہ جڑا حاکم ہے کون بنیا سی باج سنگھ کہندے جنہاں نیچوں اونچ کرے میرا گوبند ہے نا وہ مہربان ہے وہ نہ جات نوں جاندا نہ پات نوں جاندا نہ وہ زیادہ علم والیاں نوں جاندا بہت پڑھیا لکھیا تے بھی وہ زیادہ پرسن نہیں کیونکہ خطرناک ہوندے نے وزید ایک کبھی ہویا بڑے سونے انہیں شپے تے دوہرے لکھے ایک دوہرا لکھتا پتا کی کہنا کہ بھائی جڑے غریب لوگ آ انہوں کا اور امیران کا پڑھیا لکھیا کا اور تناڈا کا ورنن کرتا کہ پنڈت کرن پیادے پاٹے لوڑیا یہ تو پہلے ہگایا کہ مورک کرن سواری ہاتھی گھوڑیا پنڈت کرن پیادے پاٹے جوڑیا سگڑ کرے مزوری مورک جائے گھر وجیدہ کون کہے سائیں نوں انج نہیں انج کر کوئی ہے آکھن والا کون ہے جڑا اس پرمیشر نوں چیلنج کر سکدا ہیں وہ ہیں پر وہ نمرتا پیار دی پرتیک ہوندے نے وہ کون نے وہ ہے ہر جگ جگ بخت پایا پیز رکھدا آیا رام راجے ہر ناک سدرٹ ہر ماریا پرلاد ترایا واپ سکتے ہیں یہودی تاریخ دے اندر ایک کتھا آتی ہے کہ ایک فقیر ہویا بالسن بالسن جڑا آیا وہ اکثر پرمیشر دے نال گل ہوندی ہے تے گل جدوں ہوندی ہے یہ جدوں میں انہوں ملتا جدوں میں گل بات چلتی یہ سیدھا یہ تانے مینے شروع کر دیا اے خدا تم یہ آخیا بھی جس دن دنیا دے اندر افلا کپلی مچے گی لوگ حرام کھانا شروع کر دیں گے اور نیتی تو انیتی والے پرویش کر جائیں گے اراجکتا پھیل جائے گی میں حاضر ہوں گا ہوں کتنے ہیں تم آ کیوں نہیں رہا اکثر پرمیشور یہ تانے مینے جہاں تانا مینا نا وہ بھی پریمی کر سکتا دوجا نہیں دوجا ایک بول بولے تو آپ اس سے لڑائی شروع کر دینا فون کٹ لیں گاڑی گلوچ شروع ہو جاتا کہنے لگے کتنے ہیں تم یہودی تاریخ کہندی کہ ایک دن انہیں یہ جو بھی گل بات کرتا ایک یہ ششیا نالٹی نال لکھ لینا یہودی تاریخ یہ گل آخری بھی ایک دن پرمیشر نے پرمیشر انہیں پریشان کر دیتا اتنا رولا پایا انہوں نے ایک دیودوت بھیجیا کہ تم ایویں کر بھی انہوں دوہاں کا جڑا دماغ ہے انہوں صاف کریا دا مائنڈ از فریش صاف کر دے جب پرارتھنا تو اٹھیا تو بال سن یہ بھی نہ پتا بھائی دنیا کے اندر اپدرو ہو رہے ہیں جب دنیا کے اندر مار تاڑ ہو رہی ہے افڑا تپڑی مچی ہوئی ہے کچھ بھی چیتے نہ آیا انہیں اپنے چیلے وال دیکھا انہیں پھر ہلایا کہ مینو تھوڑی بہت یاد آ کچھ بھی نہیں یاد کہ سکھیاو دیتی کچھ پتا نہیں بال سن گھبرا گیا اور کہنے لگیا چھیتی کر جو بھی آتا بول کے وقت نکل گیا تو دونوں چیلا کے گرو اسی طرح رہ جاؤں گے اصل وقت کی سنبھال نہیں کدے کی وقت نکلتا جا رہا ایک پل پل اٹھتا جا رہا اسی کدے سوچیا ہی نہیں کہنے لگیا تھوڑا جہا وقت تو ہور نکل گیا ایویں رہ جا گے کہتے بھی اس چیلے نو تین گلان یاد سی الف بے تے پے یہ تو اگے انہوں نے کچھ نہیں پتا کہ دوہاں نے یہ تین ہی لفظوں اینی گہرتا دینال اینی لہبتا دینال دہرایا کہ انہاں دے ذریعے اسے ہی ڈوری دے انترگت انہاں دی تمام یاد شکتی واپس آ گئی انہیں پھر پرمیشر دے دستے آواز دیتی انہیں دیودوت وال ویکھیا کہنے لگیا پرمیشر کہنے لگیا اجہے پریمیاں دے اگے میں بھی اسمرتھ ہاں میں بھی لازباب ہاں میں بھی کچھ نہیں بول سکتا کیونکہ پریمی دی دشا آپا نشاور کر دیتی ہوندی ہے جب تو پریم کھیلن کا شاو سر تار تاری گلی میری ات مارگ پیر تری جائے پھر دیجے کھان نہ پیجے کہندے دوسری گل نوں چتارنا ہی نہیں یہ پریمی دی دشا ہوندی ہے تے گرو مہربان ہے وہ دیالو ہے صاحب میرا اپنی بینت رحمتاں دے نال نوازدا بھی ہے اور بھنڈارے بھر دیندا ہے کوئی گھاٹ نہیں رہن دیندا توٹ نہ آوے ود تو جائیے نا کوئی گھاٹا نہیں ایہو جے سمرتھ گرو ستگرو بادشاہ اودی خدمت مبارک دے اندر کس الفاظ دے راہی بیان کرتے ہیں
تلنگ محلہ پانچواں گھر تیجا
تلنگ راگ اور شبد نوں ਗਾਲਣ ਦੀ ਹਦਾਇਤ ਤੀਸਰੇ ਘਰ ਵਿਚ ਹੈ। ਇਹਦੇ ਤੋਂ ਪਹਿਲਾਂ ਜਿਹਨੇ ਸ਼ਬਦ ਗੁਰੂ ਦਾਤਾ ਦੇ ਆਏ ਉਹ ਦੂਸਰੇ ਘਰ ਵਿਚ ਗਾਉਣ ਲਈ ਆਖਿਆ ਸੀ। ਸੋ ਤੀਸਰੇ ਘਰ ਦੇ ਅੰਦਰ ਮਹਾਰਾਜ ਕਹਿੰਦੇ ਇਸ ਸ਼ਬਦ ਨੂੰ ਗਾਉਣਾ ਕਰਨਾ ਹੈ।
ਮਿਹਰਬਾਨ ਸਾਹਿਬ ਮਿਹਰਬਾਨ ਸਾਹਿਬ ਮੇਰਾ ਮਿਹਰਬਾਨ।
ਮਿਹਰ ਹੁੰਦੀ ਕਿਰਪਾ ਦਾ ਘਰ ਕਿਰਪਾਲੂ। ਜਿਹੜਾ ਮੇਰਾ ਮਾਲਕ ਆ ਉਹ ਮਿਹਰਬਾਨ ਆ, ਦਇਆਵਾਨ ਆ। ਉਹਦੀ ਤਸਵੀਰ ਉਹਦੀ ਸੂਰਤ ਹੀ ਤਰਸ ਦਾ ਨਮੂਨਾ ਹੈ। ਉਹਦਾ ਮਨ ਐਸੋ ਜਿਹਾ ਦਰਬ ਆ ਕਿ ਉਹ ਪਾਪੀ ਵੀ ਜੇ ਕਿਤੇ ਉਹਦੀ ਸ਼ਰਨ ਪੈ ਜਾਣ ਤੇ ਉਹ ਜਿਹੜਾ ਆ ਢਲ ਜਾਂਦਾ। ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਦੇ ਜੀਵਨ ਦੀ ਵਿਚਾਰ, ਕਿਉਂਕਿ ਕੱਲ ਵੀ ਇੰਨਾ ਵਕਤ ਨਹੀਂ ਹੋਣਾ ਕਿ ਆਪਾਂ ਪੂਰੀ ਕਰ ਸਕੀਏ। ਇਹਨਾਂ ਦਾ ਇੱਕ ਪਾਲਤ ਸੀ ਪੈਂਦੇ ਖਾਂ, ਬੜੇ ਲਾਡ ਨਾਲ ਚਾ ਮਲਾਰ ਨਾਲ ਹੱਥੀ ਚੋਰੀਆਂ ਕੁੱਟ ਕੁੱਟ ਕੇ ਬੁਰਕੀਆਂ ਦੇ ਕੇ ਪਾਲਿਆ ਇਹਨੂੰ। ਬੜਾ ਜਵਾਨ ਸ਼ਕਤੀਸ਼ਾਲੀ ਯੋਧਾ ਵੀ ਸੀ। ਔਰ ਜਿਹੜੀ ਲੋਹਗੜ੍ਹ ਵਾਲੀ ਜੰਗ ਆ ਉਹਦੇ ਵਿੱਚ ਇਹਨੇ ਹਿੱਸਾ ਵੀ ਲਿਆ ਤੇ ਜਿਹੜੀ ਕਰਤਾਰਪੁਰ ਦੀ ਜੰਗ ਆ ਇਹ ਪੈਂਦੇ ਖਾਂ ਦੇ ਪੈਰੋਂ ਉੱਠੀ। ਗੁਰਦੇਵ ਦੇ ਸਾਹਮਣੇ ਆਇਆ ਮੋਹਸਨ ਫਾਨੀ, ਸਿੱਖ ਧਰਮ ਦਾ ਪਹਿਲਾ ਵਿਦੇਸ਼ੀ ਲਿਖਾਰੀ ਆ, ਜਿਸਨੇ ਨਾਨਕ ਨਾਮ ਪੰਥੀ ਹੇਠ ਗੁਰੂ ਨਾਨਕ ਤੋਂ ਲੈ ਕੇ ਤੇ ਗੁਰੂ ਹਰ ਰਾਏ ਸਾਹਿਬ ਤੱਕ ਥੋੜਾ ਜਿਹਾ ਸੰਖੇਪ ਵਿੱਚ ਲਿਖਣਾ ਕੀਤਾ। ਉਹ ਲਿਖਦਾ ਕਿ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਨੂੰ ਮੈਂ ਆਪ ਮਿਲਿਆ ਵੀ ਤੇ ਇਹਨਾਂ ਦੇ ਨਾਲ ਮੇਰਾ ਚਿੱਠੀ ਪੱਤਰ ਵੀ ਚੱਲਦਾ ਸੀ। ਔਰ ਇਹ ਲਿਖਦਾ ਜਿਸ ਵਕਤ ਕਰਤਾਰਪੁਰ ਦੀ ਜੰਗ ਹੋਈ ਤੇ ਉਦੋਂ ਮੈਂ ਮਜ਼ਬੂਰ ਸੀ। ਇੱਕ ਇਹੋ ਜਿਹਾ ਛੋਟੇ ਮੀਰ ਦੇ ਪਿੰਡ ਦੇ ਕੋਲ, ਅੱਜ ਦੇ ਉਹਦੇ ਖੰਡਰ ਬਾਕੀ ਆ, ਛੋਟਾ ਮੀਰ ਪਿੰਡ ਉਹਦੇ ਕੋਲ ਪੈਂਦੇ ਖਾਂ ਮੰਗਾਰ ਦਾ ਗੁਰੂ ਦਾਤਾ ਦੇ ਸਾਹਮਣੇ ਆ ਗਿਆ। ਗੁਰਦੇਵ ਨੇ ਪੈਂਦੇ ਖਾਂ ਦੇ ਵੱਲ ਦੇਖਿਆ, ਕਹਿੰਦੇ ਵੀ ਪੈਂਦੇ ਖਾਂ ਗੁਰਦੇਵ ਵੱਲ ਵੀ ਵੇਖਿਆ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਪੈਂਦੇ ਖਾਂ ਤੇਰੇ ਮਨ ਦੇ ਵਿੱਚ ਕੋਈ ਵਹਿਮ ਨਾ ਭਰਮ ਨਾ ਰਹਿ ਜਾਵੇ, ਵਾਰ ਕਰ। ਇਹਨੇ ਤਲਵਾਰ ਕੱਢੀ, ਇੱਕ ਵਾਰ ਕੀਤਾ। ਜਿਸ ਵਕਤ ਵਾਰ ਕੀਤਾ ਗੁਰਦੇਵ ਨੇ ਢਾਲ ਤੇ ਇਵੇਂ ਰੋਕਿਆ ਜਿਵੇਂ ਇੱਕ ਫੁੱਲ ਨੂੰ ਰੋਕ ਲਈਦਾ। ਗੁਰਦੇਵ ਨੇ ਇਸ਼ਾਰਾ ਕੀਤਾ ਹੋਰ ਕਰ ਲਾ, ਦੂਸਰਾ ਫਿਰ ਕੀਤਾ, ਦੂਸਰਾ ਕੀਤਾ, ਗੁਰਦੇਵ ਨੇ ਇਵੇਂ ਰੋਕ ਲਿਆ। ਤਿੰਨ ਵਾਰ ਕੀਤੇ ਤੇ ਜਦੋਂ ਤਿੰਨ ਵਾਰ ਕੀਤੇ ਗੁਰਦੇਵ ਨੇ ਫਿਰ ਮਿਆਨ ਤੋਂ ਤਲਵਾਰ ਕੱਢੀ। ਇਹਦੇ ਤੋਂ ਪਹਿਲਾਂ ਤਲਵਾਰ ਵੀ ਅਜੇ ਮਿਆਨ ਹੀ, ਤਲਵਾਰ ਕੱਢੀ ਤੇ ਕਹਿਣ ਲੱਗੇ ਪੈਂਦੇ ਖਾਂ ਮੇਰੇ ਉਸਤਾਦ ਨੇ ਵਾਰ ਇੰਜ ਨਹੀਂ ਇੰਜ ਕਰਨਾ ਦੱਸਿਆ। ਤੇ ਪੈਂਦੇ ਖਾਂ ਦੇ ਹੱਥਾਂ ਦੇ ਤੋਤੇ ਉੱਡ ਗਏ। ਦਾਤਾ ਤੁਹਾਡਾ ਉਸਤਾਦ ਕੌਣ ਆ? ਕਹਿੰਦੇ ਤੈਨੂੰ ਨੀ ਪਤਾ, ਮੇਰਾ ਉਸਤਾਦ ਬਾਬਾ ਬੁੱਢਾ ਸਾਹਿਬ ਆ, ਔਰ ਬਾਬਾ ਬੁੱਢਾ ਸਾਹਿਬ ਨੇ ਮੈਨੂੰ ਵਾਰ ਇੰਜ ਨਹੀਂ ਇੰਜ ਕਰਨਾ ਦੱਸਿਆ। ਜਦ ਵਾਰ ਕੀਤਾ ਪੈਂਦੇ ਖਾਂ ਥੱਲੇ ਡਿੱਗ ਪਿਆ। ਗੁਰਦੇਵ ਜੀ ਕਹਿਣ ਲੱਗੇ ਪੈਂਦੇ ਖਾਂ ਪੜ ਕਲਮਾ, ਲਾ ਇਲਾਹਾ ਇੱਲੱਲਾ ਹੋ ਮੁਹੰਮਦ ਰਸੂਲੁੱਲਾ। ਇਹ ਕਲਮਾ ਤਾਇਦਾ ਆ, ਨਵਾਜ਼ ਤੋਂ ਬਾਅਦ ਜਿਹੜੇ ਮੁਸਲਮਾਨ ਆ ਉਹਨਾਂ ਨੂੰ ਪੜਨ ਦੀ ਹਦਾਇਤ ਆ। ਹਕਾਇਤਾਂ ਦੇ ਅੰਦਰ ਵਰਣਨ ਆ ਕਿ ਜਦ ਇੱਕ ਕਲਮਾ ਪੜਿਆ ਜਾਂਦਾ ਤੇ ਫਿਰ 2,80,000 ਗੁਨਾਹ ਮਾਫ਼ ਹੋ ਜਾਂਦੇ ਆ। ਕਹਿੰਦੇ ਪੜ ਕਲਮਾ ਤਾਇਦਾ। ਪੈਂਦੇ ਖਾਂ ਨੇ ਉਸ ਵਕਤ ਇੱਕ ਬਚਨ ਇੱਕ ਅੱਖਾਂ ਤੋਂ ਅੱਥਰੂ ਸੁੱਟ ਕੇ ਗੱਲ ਆਖੀ, ਕਹਿਣ ਲੱਗਿਆ ਦਾਤਾ ਤੇਰੀ ਤਲਵਾਰ ਦੀ ਧਾਰ ਹੀ ਮੇਰੇ ਵਾਸਤੇ ਕਲਮਾ ਹੈ। ਇੰਨਾ ਬਚਨ ਕੀਤਾ, ਇਹ ਨਹੀਂ ਜਾਣਿਆ ਕਿ ਇਹ ਨਮਕ ਹਰਾਮੀ ਮੇਰੇ ਜੰਗ ਦਾ ਕਾਰਨ ਬਣਿਆ, ਸਾਡੇ ਘਰ ਦਾ ਸੂਹਿਆ ਬਣ ਗਿਆ। ਇੰਨੀ ਗੱਲ ਆਖੀ ਕਹਿਣ ਲੱਗਿਆ ਤੇਰੀ ਤਲਵਾਰ ਦੀ ਧਾਰ ਹੀ ਮੇਰੇ ਲਈ ਕਲਮਾ। ਤੇ ਗੁਰਦੇਵ ਨੇ ਧੁੱਪ ਲੱਗੀ ਹੋਈ ਸੀ ਢਾਲ ਦੀ ਛਾਂ ਉਹਦੇ ਮੂੰਹ ਤੇ ਕਰ ਦਿੱਤਾ। ਲੱਗੇ ਇਸ ਤਰੀਕੇ ਨਾਲ ਮਾਰਾ, ਆਪ ਕੋਲ ਬੈਠ ਕੇ ਛਾਂ ਕਰਕੇ ਇਹੋ ਜਿਹਾ ਮੇਰਾ ਮਾਲਕ ਜਿਹੜਾ ਨਾ ਉਹ ਮਿਹਰਬਾਨ ਆ। ਸਤਿਗੁਰੂ ਪਾਤਸ਼ਾਹ ਕਹਿੰਦੇ ਸਾਹਿਬ ਮੇਰਾ ਮਿਹਰਬਾਨ, ਉਹ ਦਇਆ ਦਾ ਕਿਰਪਾ ਦਾ ਭੰਡਾਰਾ ਔਰ ਖਜ਼ਾਨਾ ਹੈ ਜੀ। ਹਾਂਜੀ
ਜੀ ਸਗਲ ਕੋ ਦੇ ਦਾਨ ਰਹਾਓ।
ਫਿਰ ਉਹਦੇ ਵਿੱਚ ਵਿਸ਼ੇਸ਼ਤਾ ਇਹ ਕਿ ਉਹ ਸਾਰੇ ਜੀਵਾਂ ਨੂੰ ਜੀਵਨ ਦਾਨ ਦਿੰਦਾ ਆ। ਅਸੀਂ ਕਿਸੇ ਨੂੰ ਥੋੜਾ ਜਿਹਾ ਦਾਨ ਦੇ ਦਈਏ ਤੇ ਹੰਕਾਰ ਹੋ ਜਾਂਦਾ। ਦਰਬਾਰ ਸਾਹਿਬ ਦੀਆਂ ਇੱਟਾਂ ਭਰੀਆਂ ਪਈਆਂ ਪੱਥਰ, ਇੱਕ ਇੱਕ ਪੱਥਰ ਤੇ ਕਈਆਂ ਦੇ ਨਾਮ ਆ ਵੀ ਇਹ ਦਾਨੀ ਸੱਜਣਾਂ ਦੀ ਸੂਚੀ ਆ। ਹੁਣ ਥੋੜਾ ਜਿਹਾ ਆਪਾਂ ਪੈਂਤੜਾ ਬਦਲ ਲਿਆ, ਹੁਣ ਲਿਖਣ ਲੱਗ ਪਏ ਕਿ ਸੇਵਾ ਕਰਵਾਈ ਆ। ਪਰ ਉਹ ਪਰਮੇਸ਼ੁਰ ਮਾਲਕ ਮੇਰਾ ਜਿਹੜਾ ਉਹ ਦਿਨ ਤੇ ਰਾਤ ਦਿੰਦਾ ਜਾ ਰਿਹਾ, ਦੇਦਾ ਦੇ ਲੈਦੇ ਥੱਪ ਪਾਏ ਆ। ਏਡਾ ਵੱਡਾ ਦਾਨੀ, ਏਡਾ ਵੱਡਾ ਕਿਰਪਾਲੂ, ਤੇ ਸਤਿਗੁਰੂ ਪਾਤਸ਼ਾਹ ਕੀ ਕਹਿੰਦੇ? ਸੰਤਾਂ ਦੇ ਮਤਲਬ ਉਹਨਾਂ ਨੇ ਇੱਕ ਗੱਲ ਲਿਖੀ, ਜੋ ਪਰਮੇਸ਼ੁਰ ਦਾ ਕੰਮ ਹੁੰਦਾ ਉਹ ਸਾਧੂ ਕਰਦੇ। ਉਹ ਕੀ ਆ ਮਹਾਰਾਜ ਕਹਿੰਦੇ? ਜਨਮ ਮਰਨ ਦੋਹੂ ਮੈਂ ਨਾਹੀ, ਜਨ ਪਰ ਉਪਕਾਰੀ ਆਏ ਜੀ। ਜਿਹੜਾ ਐੜਾ ਆ ਨਾ ਉਹ ਮੁਕਤਾ ਆ, ਨਾ ਉਹਦੇ ਤੇ ਬਿੰਦੀ ਆ, ਨਾ ਪੰਨਾ ਆ, ਨਾ ਟਿੱਪੀ ਆ, ਕੁਛ ਨੀ। ਇਹਨੂੰ ਉਚਾਰਨ ਕਰਨਾ ਜੀਵ ਦਾਨ ਦੇ ਭਗਤੀ ਲਾਇਣ, ਹਰ ਸਿਉਂ ਲਹਿਣ ਮਲਾਏ। ਉਹਨਾਂ ਦਾ ਕਰਮ ਕੀ ਹੁੰਦਾ? ਜੀਵਨ ਦਾਨ ਕਰਨਾ, ਉਹ ਜੀਵਨ ਪ੍ਰਦਾਤਾ ਹੁੰਦੇ ਨੇ। ਹੁਣ ਤੁਸੀਂ ਕਹੋਗੇ ਵੀ ਅਸੀਂ ਜੀ ਰਹੇ ਹਾਂ, ਸਾਰਾ ਕੁਝ ਸਾਡੇ ਕੋਲ ਆ, ਤੇ ਫਿਰ ਜੀਵਨ ਦਾਨ ਦੀ ਕੀ ਲੋੜ ਪੈਗੀ? ਜਿਸ ਨੂੰ ਇਹ ਮਨੁੱਖ ਤੂੰ ਜੀਵਨ ਮੰਨ ਚੁੱਕਿਆ, ਵਾਸਤਵ ਵਿੱਚ ਇਹ ਮ੍ਰਿਤੂ ਦੀ ਇੱਕ ਤਸਵੀਰ ਆ, ਇਹ ਮੌਤ ਦਾ ਹੀ ਦੂਸਰਾ ਨਕਸ਼ਾ ਆ। ਕਈ ਜਨਮ ਪੈ ਕੀਟ ਪਤੰਗਾ ਆ, ਕਈ ਜਨਮਾਂ ਦਾ ਸਿਲਸਿਲਾ ਅਜਿਹੇ ਆਧਾਰਿਤ ਚੱਲਦਾ ਰਿਹਾ ਆ। ਪਰੰਤੂ ਜਦੋਂ ਸਾਧੂ ਸ੍ਰੇਸ਼ਟ ਵਿਅਕਤੀਆਂ ਦੇ ਹੱਥ ਤੂੰ ਚੜਦਾ, ਗੁਰੂ ਸ਼ਰਣਾਗਤ ਹੋ ਜਾਂਦਾ, ਤੇ ਫਿਰ ਤੈਨੂੰ ਅਸਲੀ ਜੀਵਨ ਦਾ ਲਕਸ਼ ਪ੍ਰਾਪਤ ਹੁੰਦਾ। ਦੁੱਖ ਇਸ ਗੱਲ ਦਾ ਕਿ ਜਿਹੜੀ ਜਵਾਨੀ ਆ ਉਹ ਖਾਣ ਪੀਣ ਤੇ ਹੰਡਾਉਣ ਪੈਰਾਉਣ ਦੇ ਅੰਦਰ ਹੀ ਲੰਘ ਗਏ, ਵਡੇਪਾ ਆ ਗਿਆ, ਜਰਾ ਹਾਕ ਦੀ ਸਭ ਮਤ ਥਾਕੀ, ਏਕ ਨਾ ਥਾਕਸ ਮਾਇਆ। ਕੀ ਕਹਿੰਦੇ ਨੇ? ਬਾਵਰੇ ਤੈ ਗਿਆਨ ਵਿਚਾਰ ਨਾ ਪਾਇਆ, ਬਿਰਥਾ ਜਨਮ ਗਵਾਇਆ। ਜਨਮ ਵਿਅਰਥਤਾ ਦੇ ਅੰਦਰ ਲੰਘਾ ਦਿੱਤਾ ਹੈ। ਮਹਾਰਾਜ ਕਹਿੰਦੇ ਵੀ ਉਹ ਸਾਰੇ ਹੀ ਲੋਕਾਂ ਨੂੰ ਜੀਵਨ ਦਾਨ ਦੇ ਰਿਹਾ, ਇੱਕ ਨਹੀਂ ਦੂਸਰਾ, ਦੂਸਰਾ ਨਹੀਂ ਤੀਸਰਾ ਚੌਥਾ। ਗੁਰਦੇਵ ਦੇ ਸਾਹਮਣੇ ਡੱਲੇ ਨੇ ਸਵਾਲ ਕੀਤਾ, ਮਹਾਰਾਜ ਜਿਹੜਾ ਤੁਸੀਂ ਕੇਸਾਂ ਤੇ ਇੰਨਾ ਜ਼ੋਰ ਦੇ ਰਹੇ ਹੋ, ਇਹ ਕੀ ਜ਼ਰੂਰਤ ਆ? ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਡੱਲਿਆ ਜੇ ਕਿਤੇ ਗਲਤੀ ਨਾਲ ਅਜਿਹੇ ਕੁਕਰਮ ਦੇ ਅੰਦਰ ਫਸ ਕੇ, ਮੰਦ ਭਾਵਨਾ ਅਜਿਹੀ ਵਾਸ਼ਨਾ ਦੇ ਅਧੀਨ ਹੋ ਕੇ ਮੇਰਾ ਸਿੱਖ ਨਰਕ ਵਿੱਚ ਡਿੱਗ ਪਿਆ ਨਾ, ਇੱਕ ਦੋ ਨਹੀਂ ਤੇ ਤੀਸਰੇ ਜਨਮ ਫੜ ਕੇ ਕੇਸਾਂ ਦੀ ਸਿਆਣ ਬਾਹਰ ਕੱਢ ਲਵਾਂਗੇ, ਨਹੀਂ ਜਾਣ ਦੇਵਾਂਗੇ। ਉਹ ਮਾਲਕ ਇਹੋ ਜਿਹਾ ਜੀਵਨ ਦਾਨ ਆ, ਜੀਵਨ ਪ੍ਰਦਾਤਾ ਆ, ਸਾਰਿਆਂ ਨੂੰ ਦੇ ਰਿਹਾ, ਪਰ ਅਸੀਂ ਨਹੀਂ ਜਾਣਦੇ ਉਹਦੇ ਕੀਤੇ ਨੂੰ। ਰਿਹਾਓ ਰਹਾਓ ਵਿਸਰਾਮ ਦੇ ਕੇ ਮਹਾਰਾਜ ਕਹਿੰਦੇ, ਇਸ ਸ਼ਬਦ ਦੇ ਭਾਵ ਨੂੰ ਆਪਣੇ ਹਿਰਦੇ ਵਿੱਚ ਵਿਸਰਾਮ ਦੇ ਲਵੋ, ਟਕਾ ਲਵੋ। ਹਾਂਜੀ
ਤੂੰ ਕਾਹੇ ਡੋਲੇ ਹੈ ਪ੍ਰਾਣੀਆਂ, ਤੂੰ ਰਾਖੇਗਾ ਸਿਰਜਣਹਾਰ।
ਐ ਮਨੁੱਖ ਤੂੰ ਕਿਉਂ ਡੋਲਦਾ, ਡੱਕੋ ਡੋਲੇ ਕਿਉਂ ਖਾਨਾ, ਘਬਰਾਉਂਦਾ ਕਿਉਂ ਹੈ? ਉਨੀ ਜਾਣਦਾ ਕਿ ਬਰੰਦੇ ਨਾ ਗ੍ਰਹ ਜਰ, ਦਰਖਤ ਆਪ ਆਸ ਕਰ ਦੇਹਨ ਤੁਈ, ਏਕ ਤੁਈ ਏਕ ਤੁਈ। ਪਰੰਦੇ ਪਰਿੰਦੇ, ਜਿਹੜੇ ਪਰਿੰਦੇ ਪੰਛੀ ਆ, ਉਹਨਾਂ ਨੇ ਕੋਈ ਬੜੇ ਵੱਡੇ ਮਹੱਲ ਬਣਾਏ ਹੋਏ ਨੇ। ਹੋ ਸਕਦਾ ਤੁਹਾਡੇ ਮਹੱਲਾਂ ਵਿੱਚ ਪੁੱਛ ਕੇ ਥੋੜਾ ਆਪਣਾ ਜੀਵਨ ਲੁਕਾ ਕਰ ਲੈਂਦੇ ਨੇ। ਗ੍ਰਹ ਜਰ ਉਹਨਾਂ ਦੇ ਘਰ ਵਿੱਚ ਕੋਈ ਸਟੋਰ ਨੇ, ਅੰਬਾਰ ਨੇ, ਉਹਨਾਂ ਨੇ ਭੜੋਲੇ ਭਰੇ ਹੋਏ ਨੇ। ਹਾਂ, ਦੋ ਚੀਜ਼ਾਂ ਉਹਨਾਂ ਦੇ ਵਰਤਮਾਨ ਵਿੱਚ ਮੌਜੂਦ ਨੇ, ਉਹ ਕੀ ਆ? ਦਰਖਤ آب آس کر درخت تے وہ اپنا راتری وشرام کر لیندے نے پانی انہاں دے سامنے موجود ہے دو گھٹا پی کے دن لگا لیندے نے درخت آب آس کر دہد سوئی انہاں نوں ہی دے رہا ایک توئی ایک توئی ایک توں ہی دے ہیں نہ رزق دست آپس ہے ہمارا ایک آس بس ہے پر دیو کی دین دے نہ رزق دست آپس ہے کہندے ہی مالک جڑا رزق تن دولت ہے آپس سے وہ کسی ہور دے ہاتھ وچ نہیں کہ اے گرو گرنتھ صاحب دے اندر ایک پاٹھ ہے جنہوں اپاں نے زدا کر کے پڑھنا ہے تے ہمارا پاٹھ نہیں کرنا نماز دی وار دا پاٹھ ہمارا ہما اڈ تیرا اڈ ہمارا ایک آس بس ہے ہما سب نو ارا نو کہندے ساریاں نو ہی ایک واہے گرو تیری آس ہے اسے آس دے ادھین اور لیندے نے ہست ایک دگر کوئی ایک تو ایک تو پھر بھی تم ساریاں نو دے رہا ہے تم ساریاں دے ہی کرپا کر رہا ہے ایہو جا تم کرپا لوں گا سگل جی کو دہے دان ساریاں تے اپنی بخشش رحمت فرمانی کرتا ہے
جن پیدائش تم کیا سوئی دے آدھار
مہاراج کہندے دکاہے ڈولے پرانیاں تو رکھے گا سرجنہار تم کیوں گھبرانا وہ تیرا رکھے کیا جن پیدائش پیدائش ہوندا پیدا کیتا پر ساڈے پیدا ہون وچ فرق کیا بیچک نام دا کبیر صاحب دا ایک گرنتھ ہے اُدھے وچ انہاں نے ایک سلوک دے اندر انکت کیتا کہندے کبیرا جب ہم پیدا ہوئے جب ہر سے ہم روئے جدو بچہ پیدا ہوندا نا پرواز دے وچ بڑیاں خوشیاں پیا بڑا بینڈ وجن لگ پیندے نے اج کل ڈی جے دا پروگرام چل پیا شراباں دے دور چل پیندے نے ماس رجن لگ پیندا کہ بچہ پایا پیدا ہویا تے بھائی گرداس جی کہندے بچے نوں وی پچھو کہ کی کارن آ او کی کہندے کہندے او روے دکھ اپنا ہڑ ہڑ ہستے لوک بڑھانا بچہ تے رو رہا کہ مایا دا پربھاو پیا مایا دے اثر وچ پھس گیا مسائی برہم گیان دے وچ ٹکائے مان ہو رہا سی کتھے آن کے پھس گیا تے لوک ہس رہے کہ بچہ پیدا ہویا گردیو امرداس بادشاہ بھی کہندے کہ بچہ رویا کیوں رویا لب شڑکی لگی ترشنا مایا امر ورتایا کہندے بچہ برہم گیان نو اپلبدھ سی اودی اکانکشا کدے بھی دنیا دے وچ آؤندی نہیں سی پرنتو جد پیدا ہویا تے پھر رویا کبیر جی کہندے کبیرہ جب ہم پیدا ہوئے جب ہسے ہم روئے پر منکھ کی کر ایسی کرنی کر چلے ہم ہسے جگ روئے کہندا کبیر جی کہندے کرم ازہا کر کہ دنیا دے لوک صدیاں تک تینوں یاد کر کون کہے گا کہ بابا دیپ سنگھ جی تو دنیا وچ نہیں مر گئے کوئی یاد کردا کہ بھائی منی سنگھ صاحب جی دنیا وچ نہیں کوئی آخے گا کہ بھائی تارو سنگھ جس نے تہاڈے لئی اپنے سر دا کھوپر اتروا لیا سی نہیں کوئی آخے گا کہ جبوران دے نال اپنی ایک ایک بوٹی نو نچا دیتا سی بابا بندہ سنگھ بہادر اس دنیا وچ نہیں ایسی کرنی کر چلے کون آخے گا کہ شوٹیاں مظلوم زندہ بابا زوراور سنگھ بابا فتح سنگھ دنیا دے اتہاس تے ایک الوکک شہیدی سی میں اسلامی تاریخ نو ویکھیا اودے وچ حسن تے حسین جڑے او جوان سی جس وقت انہاں نوں شہید کیتا تے جڑے سی آیا اد تازیے کڈ کے پٹ دے ساہ نہیں لیندے پرنتو ਗੁਰੂ ਪਾਤਸ਼ਾਹ ਦੀਆਂ ਇਹ ਛੋਟੀਆਂ ਨਵਾਣੀਆਂ 7 ਤੇ 9 ਸਾਲ ਦੀ ਕਰਮਵਾਰ ਉਮਰ ਜਾਵੇਂ ਸ਼ਹਾਦਤ ਪੇ ਗਏ। ਇਹਨਾਂ ਦਾ ਇਤਿਹਾਸ ਪੂਰਾ ਬੋਲਿਆ ਹੀ ਨਹੀਂ ਜਾਂਦਾ, ਨਾ ਸੰਗਤ ਕੋਲ ਸੁਣਿਆ ਜਾਂਦਾ ਤੇ ਨਾ ਬੁਲਾਰਾ ਬੋਲ ਸਕਦਾ। ਕੋਈ ਪੱਥਰ ਦਿਲ ਹੋਵੇ ਬੋਲ ਸਕਦਾ, ਦਿਲ ਤੇ ਪੱਥਰ ਰੱਖ ਕੇ ਇਹੋ ਜੀ ਅਜੀਬ ਘਟਨਾ। ਕੌਣ ਕਹੇਗਾ ਵੀ ਉਹ ਮੌਜੂਦ ਨਹੀਂ? ਸਤਿਗੁਰੂ ਪਾਤਸ਼ਾਹ ਮਹਾਰਾਜ ਕਬੀਰ ਸਾਹਿਬ ਦੇ ਰਾਹੀਂ ਕਹਿੰਦੇ ਵੀ ਐਸੀ ਕਰਨੀ ਕਰ ਚੱਲੇ, ਇਹੋ ਜਿਹਾ ਕਰਮ ਕਰ ਤੂੰ ਹੱਸਦਾ ਚੱਲਿਆ ਜਾਵੇਂ ਤੇ ਦੁਨੀਆਂ ਦੇ ਲੋਕ ਤੇਰੇ ਕਰਮ ਨੂੰ ਰੋਣ। ਪਰ ਇਵੇਂ ਨਹੀਂ ਹੁੰਦਾ, ਲੋਕ ਕਹਿੰਦੇ ਗਲੋਂ ਲੱਥ ਕੇ ਆਇਆ ਪੜੂਆ, ਚੰਗਾ ਹੋਇਆ ਨਿਕਲ ਗਿਆ, ਜ਼ਿੰਦਗੀ ਅੰਦਰ ਕੋਈ ਚੱਜ ਦਾ ਕੰਮ ਹੀ ਨਹੀਂ ਕੀਤਾ, ਕੋਈ ਨੇਕ ਨੀਤੀ ਦੇ ਨਾਲ ਕਰਮ ਨੂੰ ਅਪਣਾਇਆ ਹੀ ਨਹੀਂ। ਗੁਰੂ ਪਾਤਸ਼ਾਹ ਦਾ ਵਚਨ ਹੁੰਦਾ ਨਾ, ਕਬਹੂੰ ਰਣ ਜੂਝਿਓ ਨਹੀਂ, ਨੈ ਕਰ ਦੇ ਜਸ ਲੀਨ, ਗਾਉ ਬਸਤ ਜਾਣਿਓ ਨਹੀਂ। ਪਰ ਇਹ ਜਾਣ ਜਮ ਕੋ ਕਿਹ ਕਹਿ ਦੀਨ, ਜਮ ਦੀ ਨਜ਼ਰ ਤੋਂ, ਜਮ ਦੇ ਫੰਦੇ ਤੋਂ, ਜਮ ਦੇ ਪੰਜੇ ਤੋਂ ਤੂੰ ਨਹੀਂ ਬਚ ਸਕਦਾ। ਇੱਕ ਦਿਨ ਅਵਸ਼ ਆਵੇਗਾ, ਤੈਨੂੰ ਲੈ ਜਾਵੇਗਾ। ਸਤਿਗੁਰੂ ਪਾਤਸ਼ਾਹ ਕਹਿੰਦੇ ਜਿਸ ਨੇ ਤੈਨੂੰ ਪੈਦਾ ਕੀਤਾ ਉਹੀ ਤੇਰੀ ਜ਼ਿੰਦਗੀ ਦੀ ਆਧਾਰ ਸਿਲਾ ਆ। ਸੂਰਜ ਦੀ ਨਿਕਲੀ ਹੋਈ ਕਿਰਨ ਉਹਦਾ ਮੁੱਖ ਆਖਰ ਸ਼ਾਮ ਨੂੰ ਸੂਰਜ ਵੱਲ ਹੀ ਹੁੰਦਾ ਹੈ। ਪਾਣੀ ਦੀ ਵਾਸ਼ਪੀਕਰਨ ਦੇ ਰਾਹੀਂ ਉੱਠੀ ਹੋਈ ਬੂੰਦ, ਚਾਹੇ ਉਹ ਵਾਸ਼ਪੀਕਰਨ ਰਾਹੀਂ ਬੱਦਲ ਬਣੀ, ਪਹਾੜਾਂ ਦੀਆਂ ਸਿਖਰਾਂ ਤੇ ਬੈਠੀ, ਪਰ ਉਹਦਾ ਝਕਾ ਦੌੜੀ ਨਦੀ ਦੀ ਸਮੁੰਦਰ ਦੇ ਵਿੱਚ, ਸਮੁੰਦਰ ਵੱਲ ਨੂੰ ਆਈ ਨਦੀ ਦੀ ਸੰਗਤ ਕਰਕੇ। ਸਤਿਗੁਰੂ ਪਾਤਸ਼ਾਹ ਕਹਿੰਦੇ ਉਹ ਮਾਲਕ ਹੀ ਤੇਰੇ ਜੀਵਨ ਦੀ ਆਧਾਰ ਸਿਲਾ ਹੈ। ਹਾਂਜੀ,
ਜਿਨੇ ਉਪਾਈ ਮੇਦਨੀ ਸੋਈ ਕਰਦਾ ਸਾਰ।
ਮੇਦਨੀ ਨਾਮ ਧਰਤੀ ਦਾ ਆ, ਮੇਦਾ ਨਾਮ ਤਿਸੀ ਗੁਪਤਰ ਆ। ਕਹਿੰਦੇ ਦੋ ਸੁੰਭ ਅਤੇ ਅਸੁੰਭ ਰਾਕਸ਼ਸ ਹੀ ਨਾ ਵਿਸ਼ਨੂੰ ਨਾਲ ਲੜੇ, ਜੰਗ ਇੰਨਾ ਭਿਆਨਕ ਹੋ ਗਿਆ, ਟੱਕਰਾਂ ਕਰਵਾ ਦਿੱਤੀਆਂ। ਕਹਿੰਦੇ ਪਾਣੀ ਸੀ ਔਰ ਇੰਨੇ ਉਹ ਸੂਰਬੀਰ ਸੀ ਵੀ ਜਿਸ ਵਕਤ ਉਹਨਾਂ ਦਾ ਖੂਨ, ਉਹਨਾਂ ਦੀ ਮਿੱਝ ਵਗੀ ਔਰ ਮਿੱਝ ਨੇ ਇਸ ਧਰਤੀ ਦਾ ਰੂਪਕ ਤਿਆਰ ਕਰ ਲਿਆ, ਇਸੇ ਕਰਕੇ ਮਿੱਝ ਦੇ ਕਾਰਨ ਇਹਦਾ ਨਾਮ ਮੇਦਨੀ ਰੱਖਿਆ। ਸਤਿਗੁਰੂ ਪਾਤਸ਼ਾਹ ਕਹਿੰਦੇ ਜਿਸ ਵਾਹਿਗੁਰੂ ਨੇ ਇਹ ਸ੍ਰਿਸ਼ਟੀ ਅਥਵਾ ਧਰਤੀ ਅਥਵਾ ਇਹ ਬ੍ਰਹਿਮੰਡ ਬਣਾਇਆ ਆ, ਸਾਰ ਉਹ ਸਾਰੇ ਜੀਵਾਂ ਦੀ ਸੰਭਾਲ ਕਰਦਾ ਹੈ, ਸੰਭਾਲ ਕਰ ਰਿਹਾ ਹੈ।
ਘੱਟ ਘੱਟ ਮਾਲਕ ਦਿਲਾਂ ਕਾ ਸੱਚਾ ਪਰਵਦਗਾਰ।
ਘਾਟ ਨਾਮ ਇੱਥੇ ਹਿਰਦੇ ਦਾ ਆ, ਘੱਟ ਨਾਮ ਘਾਟ ਦਾ ਵੀ ਹੁੰਦਾ ਆ, ਘੱਟ ਨਾਮ ਘੜੀ ਦਾ ਵੀ ਹੁੰਦਾ ਆ। ਮਹਾਰਾਜ ਕਹਿੰਦੇ ਘੱਟ ਘੱਟ ਕੇ ਅੰਤਰ ਕੀ ਜਾਣਾ ਧਿਆਨ, ਅੰਤਰ ਨਾਮ ਅੰਦਰ ਦਾ, ਜਿਹੜੇ ਅਸੀਂ ਸਾਡਾ ਸਰੀਰ ਆ, ਸਰੀਰ ਦੇ ਅੰਦਰ ਹਿਰਦਾ ਆ ਤੇ ਹਿਰਦੇ ਅੰਦਰ ਮਨ ਦੇ ਵਿੱਚ ਵੀ ਕੁਝ ਭਾਵਨਾ ਛੁਪੀ ਹੋਈ ਆ। ਉਹ ਮਾਲਕ ਇੰਨੀ ਸ਼ਕਤੀ ਰੱਖਦਾ ਕਿ ਉਥੋਂ ਤੱਕ ਵੀ ਉਹਦੀ ਸਮਝ ਆ। ਜਿਹੜੇ ਬਣਾਏ ਹੋਏ ਐਕਸਰੇ ਨੇ ਉਹ ਤੇ ਕੁਝ ਸਮੇਂ ਤੱਕ ਵੇਖ ਸਕਦੇ, ਮਾਲਕ ਤੁਹਾਡੇ ਬਚਾਅ ਜਿਹੜੇ ਬ੍ਰਹਿਮੰਡਾਂ ਤੱਕ ਘੁੰਮ ਰਹੇ ਉੱਥੇ ਵੀ ਉਹਨਾਂ ਨੂੰ ਪਕੜ ਰਿਹਾ। ਸਤਿਗੁਰੂ ਪਾਤਸ਼ਾਹ ਕਹਿੰਦੇ ਉਹ ਵਾਹਿਗੁਰੂ ਸਭ ਦੇ ਦਿਲ ਦੀ ਜਾਣਨ ਹਾਰਿਆ, ਸਾਰਿਆਂ ਦੇ ਦਿਲਾਂ ਦੀ ਜਾਣਦਾ ਆ। ਹਾਂਜੀ,
ਕੁਦਰਤ ਕੀ ਮਨਾ ਜਾਣੀ ਹੈ ਵੱਡਾ ਬੇਪਰਵਾਹ।
ਕੁਦਰਤ ਨਾਮ ਸ਼ਕਤੀ ਦਾ ਵੀ ਹੁੰਦਾ ਹੈ, ਕੁਦਰਤ ਨਾਮ ਇਹ ਪਰਮੇਸ਼ਰ ਦੀ ਰਚਨਾ ਦਾ ਵੀ ਹੈ। ਇਹ ਮਨੁੱਖ ਉਸ ਮਾਲਕ ਦੀ ਸ਼ਕਤੀ ਬਾਰੇ ਤੂੰ ਕੀ ਅੰਦਾਜ਼ਾ ਲਾ ਸਕਦਾ, ਤੂੰ ਕੀ ਸੋਚ ਸਕਦਾ? ਤੇਰੀ ਸੋਚ ਇੱਕ ਸੀਮਤ ਆ, ਸੀਮਾ ਤੱਕ ਮੌਜੂਦ ਆ। ਉਹ ਮਾਲਕ ਅਸੀਮ ਆ, ਤੇਰੀ ਸੋਚ ਇੱਕ ਦਾਇਰੇ ਦੀ ਪਾਬੰਦ ਆ। ਉਹ ਮਾਲਕ ਜਿਹੜਾ ਉਹ ਦਾਇਰੇ ਤੋਂ ਬਾਹਰ ਆ, ਤੇਰੀ ਸੋਚ ਇੱਕ ਬਾਰਡਰ ਲੈਨ ਤੱਕ ਮੌਜੂਦ ਆ, ਉਹ ਪਰਮੇਸ਼ਰ ਅੱਲਾਹ ਦਿਆ। ਤੁਸੀਂ ਦੇਖਿਆ ਪੰਜਾਬ ਦੇ ਵਿੱਚ ਕੂੰਜਾਂ ਆਉਂਦੀਆਂ ਨੇ, ਗੁਰਦੇਵ ਨੇ ਇਹਦਾ ਪ੍ਰਮਾਣ ਵੀ ਦਿੱਤਾ, ਉਡੇ ਉਡਾਵੇ ਸਾਹਿਬ ਕੋ ਸਾਥ ਇਸ ਪਾਸੇ ਬਚਰੇ ਸ਼ਰਿਆ। ਇਹ ਕਿੱਥੋਂ ਆਉਂਦੀਆਂ ਨੇ? ਦੇਸ਼ ਦੀ ਸੀਮਾ, ਬਾਰਡਰਲੈਂਡ, ਇਹਨਾਂ ਵਾਸਤੇ ਕੁਝ ਵੀ ਮੌਜੂਦ ਨੇ। ਸਾਇਬੇਰੀਆ ਦੀਆਂ ਉਹ ਬਰਫੀਲੀਆਂ ਪਹਾੜੀਆਂ ਜੋ ਪਾਕਿਸਤਾਨ ਔਰ ਰੂਸ ਦੇ ਅੰਦਰ ਮੌਜੂਦ ਆ, ਅੱਜ ਵੀ ਉੱਥੋਂ ਉੱਡ ਕੇ ਪੰਛੀ ਪੰਜਾਬ ਦੀਆਂ ਜਿਹੜੀਆਂ ਜੂਹਾਂ ਨੇ, ਦਰਿਆਵਾਂ ਦੀਆਂ, ਉੱਥੇ ਮੌਜੂਦ ਨੇ। ਹਰੀਕੇ ਪੱਤਣ ਦੇ ਜੋ ਬਾਰਡਰਲੈਂਡ ਆ, ਉਹ ਤੁਹਾਡੀ ਆਪਣੀ ਸੀਮਾ ਤੱਕ ਮੌਜੂਦ ਆ। ਪੰਛੀਆਂ ਦੇ ਲਈ ਆਕਾਸ਼ ਜਿਹੜਾ ਉਹ ਅਗੰਮ ਆ। ਗੁਰਦੇਵ ਨੇ ਬਚਨ ਕੀਤਾ ਨਾ, ਅੱਗੇ ਉਹ ਆਗਮ ਹੈ ਵਹਿੰਦੜ ਜਾਣ ਸਤਸੰਗ ਦੇ ਆਕਾਸ਼ ਨੂੰ ਕਿਉਂ ਪਹੁੰਚੇ ਬਾਣ। ਅੱਗੇ ਉਹ ਆਗਮ ਹੈ ਵਹਿੰਦੜ ਜਾਣ, ਵਹਿੰਦੜ ਹੁੰਦਾ ਤੀਰ ਚਲਾਉਣ ਵਾਲਾ। ਕਹਿੰਦੇ ਜੇ ਕੋਈ ਮਨੁੱਖ ਆਕਾਸ਼ ਨੂੰ ਅਥਵਾ ਚੰਦ ਨੂੰ ਅਥਵਾ ਤਾਰਿਆਂ ਨੂੰ ਅਥਵਾ ਸੂਰਜ ਨੂੰ ਵਿੰਨਣ ਦੀ ਕੋਸ਼ਿਸ਼ ਕਰਕੇ ਅਸਮਾਨ ਵੱਲ ਨੂੰ ਤੀਰ ਮਾਰਦਾ, ਤੇ ਕਹਿੰਦੇ ਵੀ ਉਹ ਆਗਮ ਆਕਾਸ਼ ਦੀ ਗਮਤਾ ਤੇ ਸਾਡੇ ਨਾਪਤੋਲ ਤੋਂ ਬਾਹਰ ਆ, ਵਹਿੰਦੜ ਜਾਣ, ਤੇ ਉਹ ਉੱਚੀ ਚਲਾਇਆ ਹੋਇਆ ਤੀਰ ਮੁੜ ਕੇ ਚਲਾਉਣ ਵਾਲੇ ਦੇ ਸਿਰ ਚ ਵੱਜਦਾ ਹੈ, ਵਾਪਸ ਉਸੇ ਪਾਸੇ ਨੂੰ ਆ ਜਾਂਦਾ। ਸਾਡੀ ਸੋਚ ਇੱਕ ਸੀਮਾ ਔਰ ਦਾਇਰੇ ਦੀ ਪਾਬੰਦ ਆ, ਪਰੰਤੂ ਉਹ ਮਾਲਕ ਸਾਰਿਆਂ ਦੇ ਦਿਲ ਦੀ ਜਾਣਨ ਵਾਲਾ, ਦੂਰੋਂ ਸਮਝ ਲੈਣ ਵਾਲਾ। ਉਹ ਤੇ ਇੱਕ ਕੀੜੀ ਜਿਹੜੀ ਆ ਉਹਦੀ ਆਵਾਜ਼ ਨੂੰ ਪਹਿਲਾਂ ਸੁਣਦਾ, ਆਪਾਂ ਉਸ ਤੋਂ ਥੋੜੇ, ਤੇ ਜਿਹੜਾ ਹਾਥੀ ਹੁੰਦਾ ਨਾ ਉਹਦੀ ਚਮਾੜ ਜਿਹੜੀ ਆ ਉਹ ਬਾਅਦ ਵਿੱਚ ਉਹਦੇ ਕੋਲ ਪਹੁੰਚਦੀ ਆ। ਇਹੋ ਜਿਹਾ ਉਹ ਗਰੀਬ ਨਿਵਾਜ ਆ। ਸਤਿਗੁਰੂ ਪਾਤਸ਼ਾਹ ਕਹਿੰਦੇ ਵੀ ਉਹ ਮਾਲਕ ਬੇਪਰਵਾਹ ਹੈ, ਉਹਦੀ ਕੀਮਤ ਤੂੰ ਜਾਣ ਹੀ ਨਹੀਂ ਸਕਦਾ, ਤੇਰਾ ਫਰਜ਼ ਵੀ ਨਹੀਂ, ਕਿਉਂਕਿ ਇਹ ਇੱਕ ਅਜਿਹਾ ਯਤਨ ਆ ਜਿਵੇਂ ਇੱਕ ਛੋਟੀ ਜਿਹੀ ਮੱਛੀ ਸਾਗਰ ਦਾ ਅੰਤ ਪਾਉਣ ਲਈ ਤੁਰ ਪਵੇ, ਜਾਂ ਇੱਕ ਪਤਾਸਾ ਪਾਣੀ ਦੀ ਸਦਾ ਲੱਭਣ ਲਈ ਤੁਰ ਪਵੇ, ਜਾਂ ਲੂਣ ਦੀ ਡਲੀ ਸਾਗਰ ਜਿਹੜਾ ਆ ਉਹਦਾ ਅੰਤ ਢੂੰਡਣ ਲਈ ਤੁਰ ਪਵੇ, ਅਜਿਹੀ ਦਸ਼ਾ ਸਾਡੀ ਹੋਵੇਗੀ। ਜਾਂ ਇਵੇਂ ਕਹਿ ਲਓ ਕਿ ਇੱਕ ਛੋਟੀ ਜਿਹੀ ਨਦੀ ਰੇਗਿਸਤਾਨ ਨੂੰ ਪਾਰ ਕਰਨ ਦਾ ਯਤਨ ਕਰਨ ਲੱਗੀ ਹੋਵੇ, ਨਹੀਂ ਹੋ ਸਕਦਾ। ਸਤਿਗੁਰੂ ਪਾਤਸ਼ਾਹ ਉਹ ਬੇਪਰਵਾਹ ਮਾਲਕ, ਉਹਦਾ ਅੰਤ ਉਹਦੀ ਕੀਮਤ ਉਹ ਨਹੀਂ ਜਾਣੀ ਜਾਂਦੀ। ਹਾਂਜੀ,
ਕਰ ਬੰਦੇ ਤੂੰ ਬੰਦਗੀ ਜਿਚਰ ਘਟ ਮੈਂ ਸਾਹ।
ਹਾਂ, ਇੱਕ ਗੱਲ ਜ਼ਰੂਰ ਆ, ਇਹ ਮਨੁੱਖ ਜਦ ਤੱਕ ਤੇਰੇ ਸਰੀਰ ਦੇ ਅੰਦਰ ਪ੍ਰਾਣ ਆ, ਤੇਰਾ ਇਹ ਫਰਜ਼ ਬਣਦਾ ਕਿ ਤੂੰ ਉਹਦੀ ਬੰਦਗੀ ਕਰ। ਨੰਦ ਲਾਲ ਜੀ ਕਹਿੰਦੇ ਇਹ ਜਿਹੜਾ ਖਜ਼ਾਨਾ, ਇਹ ਦੌਲਤ, ਇਹ ਧਨ ਤੇਰੇ ਨਾਲ ਨਹੀਂ ਜਾਣ ਵਾਲਾ, ਤੇਰੇ ਨਾਲ ਇੱਕ ਚੀਜ਼ ਜਾਵੇਗੀ, ਬੰਦਗੀ। ਦੌਲਤ ਜਾਵੇ ਤਾਂ ਬਸ ਤਾਂ ਬੰਦਗੀ, ਬੰਦਗੀ ਕੁਨ ਬੰਦਗੀ, ਕੁਨ ਬੰਦਗੀ, ਬੰਦਗੀ ਕਰ, ਬੰਦਗੀ ਕਰ, ਬੰਦਗੀ ਕਰ। ਦਾਤਾ ਗੁਰੂ ਪਾਤਸ਼ਾਹ ਲਾਹੌਰ ਪਹੁੰਚੇ, ਲਾਹੌਰ ਦੇ ਅੰਦਰ ਇੱਕ ਬੜਾ ਵੱਡਾ ਸਰਾਧ ਚੱਲ ਪਿਆ ਸੀ। ਇੱਥੇ ਦਾ ਸੇਠ ਸੀ ਦੁਨੀ ਚੰਦ, ਸੱਤ ਝੰਡੇ ਇਹਦੀ ਹਵੇਲੀ ਦੇ ਬਾਹਰ ਝੁੱਲ ਰਹੇ ਨੇ। ਗੁਰਦੇਵ ਨੇ ਇਹਦੀ ਹਵੇਲੀ ਵਿੱਚ ਪ੍ਰਵੇਸ਼ ਨਹੀਂ ਕੀਤਾ, ਪਤਾ ਲੱਗਿਆ ਲੈਣ ਲਈ ਆਇਆ। ਗੁਰਦੇਵ ਨੇ ਪੁੱਛਿਆ ਦੁਨੀ ਚੰਦ ਇਹ ਸੱਤ ਝੰਡੇ ਕਿਉਂ ਲਾਏ? ਲੱਗਿਆ ਮਹਾਰਾਜ ਆਪ ਨੂੰ ਪਤਾ ਕਿ ਜਿਹਦੇ ਕੋਲ 1,00,000 ਰੁਪਈਆ ਹੋਵੇ, ਪੁਰਾਣੇ ਜ਼ਮਾਨੇ ਸੀ ਜਿਹੜੀ ਪੱਟੀ ਤਹਿਸੀਲ ਆ ਨਾ, ਪੱਟੀ ਰਿਆਸਤ ਸੀ, ਇਹ 9,00,000 ਤੇ 9,00,000 ਪੂਰੀ ਰਿਆਸਤ ਦੀ ਆਮਦਨ ਹੁੰਦੀ ਸੀ ਸਾਲ ਦੀ। ਲੱਗਿਆ ਆਪ ਨੂੰ ਪਤਾ ਕਿ ਜਿਹਦੇ ਕੋਲ 1,00,000 ਰੁਪਈਆ ਹੋਵੇ ਉਹ 1 ਝੰਡਾ ਲਾ ਸਕਦਾ, ਮੇਰੇ 7 ਝੁੱਲਦੇ ਨੇ। ਇਹਦਾ ਅਰਥ ਆਪ ਜਾਣ ਲਓ 7,00,000। ਮਹਾਰਾਜ ਕਹਿੰਦੇ 7,00,000 ਦਾ ਮਾਲਕ ਕਿੰਨਾ ਵਿਆਹ, ਕਿੰਨਾ ਗਰੀਬਾਂ ਦਾ ਖੂਨ, ਕਿੰਨੀ ਲੋਕਾਂ ਦੇ ਪਸੀਨੇ ਦੀ ਕਮਾਈ ਤੂੰ ਇਕੱਠੀ ਕਰਕੇ ਨਾਗ ਬਣੀ ਬੈਠਾ। ਕਹਿੰਦੇ ਚੱਲੀ ਦੱਸ ਵੀ ਸਰਾਧ ਕਿਸ ਕੰਮ ਲਈ ਕਰ ਕੀਤਾ? ਲੱਗੇ ਜੀ ਪਿਓ ਮਰ ਗਿਆ ਔਰ ਉਹਦੀ ਯਾਦ ਵਿੱਚ। ਕਹਿਣ ਲੱਗੇ ਪਿਓ ਤੇ ਅਜੇ ਕੀ ਪਤਾ ਉਹਨੂੰ ਮਿਲਣਾ ਕਿ ਨਹੀਂ, ਉਹ ਕਿਸ ਤਰੀਕੇ ਨਾਲ ਬਘਿਆੜ ਬਣਿਆ ਬੈਠਾ, ਕੀ ਬਣਿਆ। ਖੈਰ, ਦੁਨੀ ਚੰਦ ਕਿਰਤਾਰਤ ਹੋਇਆ, ਮੇਰੀ ਸ਼ਹਿਨਸ਼ਾਹ ਤੇ ਕਾਇਲ ਹੋ ਗਿਆ। ਗੁਰਦੇਵ ਜੀ ਤੁਰਨ ਲੱਗੇ, ਦੁਨੀ ਚੰਦ ਨੇ ਹੱਥ ਜੋੜੇ, ਕਹਿਣ ਲੱਗਿਆ ਮਹਾਰਾਜ ਕੋਈ ਉਪਦੇਸ਼, ਕੋਈ ਹੁਕਮ। ਗੁਰਦੇਵ ਨੇ ਸੂਈ ਕੱਢੀ, ਕਹਿਣ ਲੱਗੇ ਦੁਨੀ ਚੰਦ ਦੀ ਸੂਈ ਲੈ, ਦਰਗਾਹ ਵਿੱਚ ਵਾਪਸ ਲੈ ਲਵਾਂਗੇ, ਧੁਨੀ ਚੰਦ ਨੇ ਆਪਣੀ ਪਤਨੀ ਨੂੰ ਆਖਿਆ ਵੀ ਭਾਗਵਾਨ ਨੇ ਇਹ ਸੰਤਾਂ ਦੀ ਨਿਸ਼ਾਨੀ ਆ, ਗੁਰੂ ਦੀ ਅਮਾਨਤ ਆ, ਸੰਭਾਲ ਕੇ ਰੱਖ, ਦਰਗਾਹ ਵਿੱਚ ਵਾਪਸ ਕਰਨੀ। ਨੀਤੀ ਸ਼ਾਸਤਰ ਇਹ ਗੱਲ ਮੰਨਦਾ ਕਿ ਜਿਹੜੀ ਔਰਤ ਆ ਮਨੁੱਖ ਦੇ ਨਾਲ ਵਾਪ ਕਰਨਾ, ਆਦਮੀ ਦੇ ਨਾਲੋਂ ਇਹਦੀ ਬੁੱਧੀ ਜਿਹੜੀ ਉਹ ਤਿੰਨ ਗੁਣਾਂ ਨੂੰ ਜ਼ਿਆਦਾ ਆ। ਪੰਜਾਬ ਦੇ ਅੰਦਰ ਅੱਜ ਵੇਖਿਆ ਵੀ ਜਿੰਨੇ ਮੇਨ ਟੈਸਟ ਹੁੰਦੇ ਨਾ, ਮੇਨ ਦੇ ਜ਼ਰੀਆ ਉਹ ਲੜਕੀਆਂ ਲੈ ਜਾਂਦੀਆਂ, ਚਾਹੇ ਉਹ ਘੱਟ ਵੀ ਫੜਦੀਆਂ। ਉਹ ਕਹਿਣ ਲੱਗੀ ਇਹ ਵੀ ਪਤੀ ਦੇਵ, ਉੱਥੇ ਸਰੀਰ ਵੀ ਨਹੀਂ ਜਾਣਾ, ਸੂਈ ਕਿਵੇਂ ਲੈ ਜਾਵਾਂਗੇ। ਯਾਦ ਆਈ, ਅੱਖ ਖੁੱਲੀ, ਸੂਈ ਦੀ ਚੋਬ ਕਾਲ ਦੇ ਅੰਦਰ ਵੱਜੀ, ਦੌੜਿਆ, ਮਹਾਰਾਜ ਉੱਥੇ ਮੇਰਾ ਸਰੀਰ ਵੀ ਨਹੀਂ ਜਾਏਗਾ ਤੇ ਫਿਰ ਸੂਈ ਕਿਵੇਂ ਲਜਾਵਾਂਗੇ। ਗੁਰਦੇਵ ਕਹਿੰਦੇ ਤੂੰ ਸੱਤ ਝੰਡੇ ਖੜੇ ਕਰੀ ਬੈਠਾ, ਉੱਥੇ ਕਿਵੇਂ ਜਾਵੇਂਗਾ, ਉੱਥੇ ਤੇ ਇੱਕ ਸੂਈ ਨਹੀਂ ਜਾਣੀ ਤੇ ਆ ਜਿਹੜਾ 7 ਲੱਖ ਆ ਇਹਨੂੰ ਕੀ ਕਰੇਗਾ। ਕਹਿੰਦੇ ਉੱਥੇ ਤੇਰੀ ਅਸਲੀ ਦੌਲਤ ਆ ਬੰਦਗੀ, ਇਸ ਲਈ ਬੰਦਗੀ ਕਰ, ਬੰਦਗੀ ਕਰ, ਬੰਦਗੀ ਕਰ, ਇਹੀ ਨਾਲ ਜਾਣੀ ਹੋਈ। ਨੰਦ ਲਾਲ ਜੀ ਦੱਸ ਰਹੇ, ਪਰ ਕਈ ਵਾਰ ਜਿਹੜੀ ਜ਼ਿਆਦਾ ਸ਼ਕਤੀ ਹੁੰਦੀ ਨਾ, ਜਿਹੜੀ ਤੇਜ਼ ਬੁੱਧੀ ਹੁੰਦੀ ਆ, ਉਹ ਵੀ ਮੌਤ ਦਾ ਫੰਦਾ ਬਣ ਜਾਂਦੀ। ਨੰਦ ਲਾਲ ਜੀ ਆਗਰੇ ਤੋਂ ਤੁਰੇ, ਸਾਰੇ ਆਸਰੇ ਪਰਨੇ ਸਹਾਰੇ ਖਤਮ ਹੋ ਗਏ। ਜਿਸ ਵਕਤ ਤੁਰੇ ਤੇ ਗੁਰੂ ਕਲਗੀਧਰ ਦੇ ਚਰਨਾਂ ਦਾ ਧਿਆਨ ਜਿਹੜਾ ਜ਼ਿੰਦਗੀ ਨਾਮਾ ਆਗਰੇ ਤੋਂ ਲੈ ਕੇ ਆਨੰਦਪੁਰ ਸਾਹਿਬ ਦੇ ਰਸਤੇ ਦੇ ਵਿੱਚ ਲਿਖਿਆ, ਔਰ ਇੱਕ ਆਪਣੀ ਅਕਲ ਬੁੱਧੀ ਵੱਲ ਝਾਟ ਮਾਰ ਕੇ ਨੰਦ ਲਾਲ ਨੇ ਆਖਿਆ, ਐ ਰੋਸ਼ਨੀ ਤੋਬਾ ਤੂੰ ਬਰਮਨ ਬਲਾਸ ਦੀ, ਐ ਮੇਰੀ ਤੇਜ਼ ਬੁੱਧੀ ਤੂੰ ਮੇਰੇ ਲਈ ਬਰਮਨ ਆਣ ਵਰਤੀ ਬਲਾਸ ਦੀ, ਮੌਤ ਦਾ ਫੰਦਾ ਬਣ ਕੇ। ਉਹਨੇ ਇੱਕ ਆਵਾਜ਼ ਦਿੱਤੀ ਦੁਨੀਆਂ ਦੇ ਲੋਕੋ, ਜਿਹੜੀ ਅਕਲ ਹੁੰਦੀ ਉਹਦੀ ਪਟਾਰੀ ਵੀ ਕਿਸੇ ਸਿਆਣੇ ਦੇ ਸਾਹਮਣੇ ਹੀ ਖੁੱਲਣੀ, ਮੂਰਖਾਂ ਦੇ ਸਾਹਮਣੇ ਮੌਤ ਦਾ ਫੰਦਾ ਬਣ ਜਾਂਦੀ ਹੈ। ਬਾਣੀ ਨੇ ਇਸੇ ਕਰਕੇ ਤੇ ਆਖਿਆ ਨਾ, ਜਿੱਥੇ ਬੋਲਣ ਹਾਰੀ ਹੈ ਤਿੱਥੇ ਚੰਗੀ ਚੁੱਪ, ਉੱਥੇ ਨਾ ਬੋਲੋ। ਖੈਰ ਬੰਦਗੀ ਜਿਹੜੀ ਆ ਉਹ ਤੇਰੇ ਨਾਲ ਜਾਵੇਗੀ ਜਦ ਤੱਕ ਤੇਰੇ ਸਵਾਸ ਚੱਲਦੇ ਨੇ, ਇਸ ਕਰਕੇ ਤੂੰ ਬੰਦਗੀ ਕਰਨੀ ਕਰ।
ਤੂੰ ਸਮਰਸ ਕਥ ਅਗੋਚਰ ਜੀਓ ਪਿੰਡ ਤੇਰੀ ਰਾਸ,
ਤੂੰ ਸਾਰਾ ਕੁਛ ਕਰ ਲੈਣ ਦੇ ਸਮਰੱਥ, ਸਰਬਿਸ ਸ਼ਕਤੀਮਾਨ ਆ, ਤਾਕਤ ਵਾਲਾ ਹੈ, ਔਰ ਜੋ ਵੀ ਕੁਛ ਹੈ ਉਹ ਤੇਰੇ ਅਗੋਚਰ ਆ, ਤੇਰੀ ਜਾਣਕਾਰੀ ਵਿੱਚ ਆ। ਇਸ ਦੁਨੀਆਂ ਦੇ ਵਿੱਚ ਇੱਕ ਚਾਹੇ ਕੀੜਾ ਅਣੂ ਪਰਮਾਣੂ ਹੈ। ਹੁਣ ਤੁਸੀਂ ਆਪਣੇ ਆਪ ਇੱਕ ਝਾਤ ਪਾਇਓ ਕਿ ਅਸੀਂ ਆਪਣੇ ਆਪ ਕਹਿ ਰਹੇ ਹਾਂ ਵੀ ਅਸੀਂ ਸਰੀਰ ਨੂੰ ਸੰਭਾਲੀ ਬੈਠੇ, ਇੱਕ ਸਰੀਰ ਹੁੰਦਾ ਇੱਕ ਸਰੀਰੀ ਹੁੰਦਾ ਹੈ। ਮੈਂ ਦੱਸਿਆ ਸੀ ਅੱਗੇ ਯਾਦ ਹੋਵੇਗਾ ਤੁਹਾਨੂੰ, ਇਸ ਸਰੀਰ ਦੇ ਅੰਦਰ ਇੱਕ ਮੁੱਖ ਸੰਚਾਲਕ ਜਿਹੜਾ ਉਹ ਸਰੀਰੀ ਆ। ਗੀਤਾ ਦਾ ਫਿਰ ਉਹ ਸਲੋਕ ਮੈਨੂੰ ਯਾਦ ਆ ਰਿਹਾ ਪਰ ਸਮਾਂ ਨਹੀਂ ਮੈਂ ਉਹਦਾ ਵਖਿਆਨ ਕਰਾਂ ਕਿ ਅਜਹੋ ਨਿਤੇ ਸਾਸ ਵਤਨ ਪ੍ਰਾਣੋ ਨਾ ਹੰਨਿਆ ਤੇ ਹੰਨੇ ਮਾਨੇ ਸਰੀਰ। ਇੱਕ ਸਰੀਰ ਹੁੰਦਾ ਇੱਕ ਸਰੀਰੀ ਹੁੰਦਾ। ਹੁਣ ਸਰੀਰੀ ਬਾਰੇ ਸਾਨੂੰ ਕੋਈ ਗਿਆਨ ਨਹੀਂ, ਸਰੀਰ ਬਾਰੇ ਸਮਝਿਆ, ਪਰ ਸਰੀਰ ਬਾਰੇ ਵੀ ਕਿੰਨੇ ਕੁ ਸਮਝਿਆ ਆਪਾਂ? ਉੱਪਰੋਂ ਵਾਲਾਂ ਨੂੰ ਦੇਖ ਲੈਂਦੇ ਵੀ ਕਾਲੀ ਹੂੰਫੋਂ ਨੂੰ ਧੌਲੇ ਆਏ ਨਾ, ਚਿੱਟੇ ਹੋ ਰਹੇ ਆ, ਜਾਂ ਇਵੇਂ ਕਹਿ ਲੈਂਦੇ ਵੀ ਮੇਰਾ ਰੰਗ ਪਹਿਲਾਂ ਬੜਾ ਗੋਰਾ ਸੀ ਕਾਲਾ ਹੁੰਦਾ ਜਾ ਰਿਹਾ, ਕਈ ਕਹਿ ਦਿੰਦੇ ਮੈਂ ਬੜਾ ਸੁੰਦਰ ਸਰੂਪ ਬਣ ਗਿਆ, ਦੇਹ ਅਧਿਆਸ ਵਿੱਚ ਫਸ ਜਾਂਦੇ। ਇਸ ਸਰੀਰ ਦੇ ਅੰਦਰ ਇੱਕ ਵਾਇਰਸ ਹੁੰਦਾ, ਇੱਕ ਬੈਕਟੀਰੀਆ ਹੁੰਦਾ ਜਿਹਨੂੰ ਇੱਕ ਕਟਾਣੂ ਕਹਿੰਦੇ, ਇੱਕ ਜੀਵਾਣੂ ਹੁੰਦਾ। ਇੱਕ ਕੀ ਹੁੰਦਾ? ਕਟਾਣੂ। ਦੂਸਰੇ ਕੀ ਹੁੰਦਾ? ਜੀਵਾਣੂ। ਡਕਟੀ ਦੇ ਅਨੁਸਾਰ ਇੱਕ ਹੁੰਦਾ ਬੈਕਟੀਰੀਆ, ਦੂਸਰਾ ਕੀ ਹੁੰਦਾ? ਵਾਇਰਸ। ਜਿਹੜਾ ਜੀਵਾਣੂ ਆ ਉਹ ਕੀ ਆ? ਵਾਇਰਸ, ਬੈਕਟੀਰੀਆ, ਕਟਾਣੂ। ਇਸ ਤਰੀਕੇ ਨਾਲ ਸਰੀਰ ਦੇ ਅੰਦਰ ਦੋਹਾਂ ਦਾ ਹੀ ਪਰਸਪਰ ਆਪੋ ਵਿੱਚ ਮੇਲ ਵੀ ਆ ਔਰ ਵਿਰੋਧ ਵੀ ਆ। ਤੁਹਾਡੇ ਸਰੀਰ ਦੇ ਅੰਦਰ ਹਜ਼ਾਰਾਂ ਲੱਖਾਂ ਬੈਕਟੀਰੀਆ ਨੇ, ਤੁਹਾਨੂੰ ਤੇ ਉਹਨਾਂ ਦੇ ਬਾਰੇ ਵੀ ਗਿਆਤ ਨਹੀਂ, ਉਹ ਵੀ ਤੁਹਾਡੇ ਅਖਤਿਆਰ ਨਹੀਂ, ਤੁਹਾਡੇ ਉਹ ਹੁਕਮ ਦੇ ਵਿੱਚ ਨਹੀਂ। ਤੇ ਤੁਹਾਡੇ ਹੁਕਮ ਵਿੱਚ ਹੋਣ ਤੇ ਤੁਸੀਂ ਜਿਹੜੇ ਤੁਹਾਡੇ ਵਿਰੋਧੀ ਤੱਤ ਬਿਮਾਰੀ ਵਾਲੇ ਕੀਟਾਣੂ ਆ ਉਹਨਾਂ ਨੂੰ ਅੰਦਰ ਆਉਣੀਆਂ ਦਹੋ। ਜਿਹੜੇ ਸ੍ਰੇਸ਼ਟ ਭਗਤੀ ਦੀ ਆ ਉਹਨਾਂ ਦੇ ਅਨੁਸਾਰ ਹੀ ਚੱਲੋ। ਇਹ ਮਨੁੱਖ ਤੇਰੇ ਸਰੀਰ ਦੇ ਆਪਣੇ ਅਣੂ ਕਟਾਣੂ ਬੈਕਟੀਰੀਆ ਵਾਇਰਸ ਉਹ ਵੀ ਤੇਰੇ ਆਪਣੇ ਹੱਥ ਵਿਚ ਨਹੀਂ, ਪਰੰਤੂ ਉਹ ਪਰਮੇਸ਼ਰ ਉਹ ਵੀ ਤੇਰੀ ਦ੍ਰਿਸ਼ਟੀ ਗੋਚਰ ਨਹੀਂ, ਪਰੇ ਨੇ ਦ੍ਰਿਸ਼ਟੀ ਤੋਂ, ਪਰੰਤੂ ਉਹ ਮਾਲਕ ਤੇਰੇ ਸਰੀਰ ਦੇ ਅੰਦਰ ਇੱਕ ਇੱਕ ਅਣੂ ਤੇ ਪਰਮਾਣੂ ਇੱਕ ਇੱਕ ਜੀਵਾਣੂ ਨੂੰ ਦੇਖ ਰਿਹਾ ਆ। ਤੂੰ ਨਹੀਂ ਦੇਖ ਸਕਦਾ, ਸਾਰਿਆਂ ਤੇ ਉਹਦੀ ਨਜ਼ਰ ਮੌਜੂਦ ਹੈ। ਜੀਓ ਪਿੰਡ ਤੇਰੀ ਰਾਸ ਕਿ ਮਾਲਕ ਇਸ ਸਰੀਰ ਤੇਰਾ ਔਰ ਤੇਰਾ ਹੀ ਸਰਮਾਇਆ ਹੈ।
ਰਹਿਮ ਤੇਰੀ ਸੁਖ ਪਾਇਆ ਸਦਾ ਨਾਨਕ ਕੀ ਅਰਦਾਸ।
ਤੇਰੀ ਫਜ਼ਲ ਰਹਿਮਤ ਦੇ ਕਾਰਨ ਹੀ ਸੁਖ ਪਾਇਆ ਆ। ਜਦੋਂ ਆਪਾਂ ਕਿਸੇ ਦੇ ਅਧੀਨ ਹੋ ਜਾਂਦੇ ਸੁਖ ਪਾ ਦਿੰਦੇ। ਮੈਨੂੰ ਇੱਕ ਦਿਨ ਸਵਾਲ ਖੜਾ ਹੋਇਆ ਸੀ ਬਾਬਾ ਜਵਾਲਾ ਸਿੰਘ ਜੀ ਅਰਖੋ ਵਾਲਾ, ਉਹਨਾਂ ਨੇ ਬਾਬਾ ਆਇਆ ਸਿੰਘ ਦੀ ਸੰਗਤ ਕੀਤੀ, ਇਹੋ ਜਿਹੀ ਸੰਗਤ ਵਿੱਚ ਦ੍ਰਿੜਤਾ ਆ ਗਈ। ਕਹਿਣ ਲੱਗੇ ਜਵਾਲਾ ਸਿੰਘ ਤੇਰੇ ਰਹਿਣ ਲਈ ਇਹ ਥਾਂ ਯੋਗ ਨਹੀਂ, ਤੂੰ ਇੱਕ ਹੋਰ ਥਾਂ ਪ੍ਰਗਟ ਕਰਨੀ ਹੁਸ਼ਿਆਰਪੁਰ ਤੋਂ ਚੜ੍ਹਦੇ ਪਾਸੇ ਖਾਕੀ ਸਾਹਿਬ ਫਕੀਰ ਦੀ ਜਿਹੜੀ ਜਗ੍ਹਾ ਉਹਦੇ ਇੱਕ ਪਾਸੇ ਦੇ ਉੱਪਰ ਘੋਰ ਜੰਗਲ ਦੇ ਅੰਦਰ ਤੇਰੀ ਥਾਂ ਆ, ਉੱਥੇ ਤਪੱਸਿਆ ਕਰ। ਭਾਈ ਉਦਿਤ ਸਿੰਘ ਜਿਸ ਵਕਤ ਨਰਮੋਹਗੜ੍ਹ ਦੀ ਟੇਰੀ ਦੇ ਉੱਪਰ ਲੋਹਾ ਲੈ ਰਿਹਾ ਸੀ ਨਾ ਦੁਸ਼ਮਣ ਦਾ, ਤੇ ਗੁਰਦੇਵ ਦਾਦਾ ਨੇ ਕਿਹਾ ਉਦਿਤ ਸਿੰਘ ਜੀ ਪਿੱਛੇ ਸਾਹਿਬਜ਼ਾਦਾ ਅਜੀਤ ਸਿੰਘ ਆਉਣਾ, ਉਹਨੂੰ ਕਹਿ ਦੇਣਾ ਕਿ ਇੱਥੇ ਨਹੀਂ ਤੇਰੀ ਥਾਂ ਅੱਗੇ ਆ, ਤੂੰ ਇੱਥੇ ਨਹੀਂ ਲੜਨਾ, ਤੇਰੀ ਥਾਂ ਜਿਹੜੀ ਆ ਉਹ ਅੱਗੇ ਆ। ਤੇ ਉਦਿਤ ਸਿੰਘ ਨੇ ਮਾਫ ਕਰਨਾ, ਸਾਹਿਬਜ਼ਾਦਾ ਅਜੀਤ ਸਿੰਘ ਬੜਾ ਜਵਾਨ ਬਹਾਦਰ ਸੀ, ਔਰ ਵੇਖ ਲਓ ਭਾਈ ਬਚਿੱਤਰ ਸਿੰਘ ਨੂੰ ਬੇਹੋਸ਼ੀ ਔਰ ਜ਼ਖਮੀ ਹਾਲਤ ਵਿਚ ਹੀ ਦਰਿਆ ਪਾਰ ਕਰਕੇ ਕੋਟਲਾ ਨਿਹੰਗ ਸਿੰਘ ਲੈ ਗਿਆ, ਨਿਹੰਗ ਖਾਂ ਲੈ ਗਿਆ। ਕਹਿਣ ਲੱਗੇ ਤੇਰੀ ਥਾਂ, ਤੇਰਾ ਸਿਮਰਨ, ਤੇਰੀ ਭਗਤੀ ਉਹ ਤਵਾਂਗੜ ਹਰਖੋਵਾੜ ਉਹ ਤਮਾਮ ਜੰਗਲਾਂ ਦੇ ਅੰਦਰ ਉੱਥੇ ਜਾ ਕੇ ਕਰਨੀ। ਸਤਿਗੁਰੂ ਪਾਤਸ਼ਾਹ ਕਹਿੰਦੇ ਜਿਸ ਵਕਤ ਬਚਨ ਦੇ ਅਧੀਨ ਹੋਏ ਰਹਿਮ ਤੇਰੀ, ਫਿਰ ਫਜ਼ਲੇ ਰਹਿਮਤ ਬਖਸ਼ਿਸ਼ ਹੁੰਦੀ ਆ, ਫਿਰ ਤਮਾਮ ਸੁੱਖ ਮਿਲਦਾ, ਤੇ ਫਿਰ ਕੀ ਆ ਸਦਾ ਨਾਨਕ ਕੀ ਅਰਦਾਸ। ਮੇਰੀ ਵੀ ਪ੍ਰਾਰਥਨਾ, ਮੇਰੀ ਵੀ ਅਰਜ਼ ਹੋਈ, ਮੇਰੀ ਵੀ ਬੇਨਤੀ ਇਹੀ ਆ, ਮੈਂ ਵੀ ਇਹੀ ਗੁਜ਼ਾਰਿਸ਼ ਕਰਦਾ ਕਿ ਤੂੰ ਮੇਰੇ ਤੇ ਰਹਿਮ ਕਰ, ਤਾਂ ਜੋ ਤੇਰੀ ਰਹਿਮ ਦਾ ਸਦਕਾ, ਕਿਰਪਾ ਦਾ ਸਦਕਾ, ਤੇਰੀ ਮਿਹਰਬਾਨੀ ਦੇ ਕਾਰਨ ਮੇਰੇ ਲੋਕ ਸੁਖੀਏ ਪਰ ਲੋਕ ਸਹੇਲੇ ਹੋ ਸਕਣ। ਸ਼ਬਦ ਵੀ ਪੂਰਾ ਹੋ ਗਿਆ ਤੇ ਵਕਤ ਵੀ ਐਨ ਪੂਰਾ ਹੋ ਗਿਆ। ਗੁਰਬਾਣੀ ਵਿਚਾਰ ਦੇ ਅੰਤਰਗਤ ਇੱਕ ਨਹੀਂ ਅਨੇਕ ਭੁੱਲ ਹੋ ਜਾਣੀ ਅਵਸ਼ਿਆ। ਆਸ ਮੈਂ ਇਹ ਕਰਾਂਗਾ ਕਿ ਗੁਰੂ ਪਾਤਸ਼ਾਹ ਗੁਰੂ ਦੇ ਦਰ ਤੋਂ ਵਰੋਸਾਈ ਹੋਈ ਸੰਗਤ ਬਖਸ਼ਣ ਹਾਰਿਆ ਬਖਸ਼ ਦਿਓ। ਜੇ ਕੋਈ ਵਿਚਾਰ ਚੰਗੀ ਲੱਗ ਗਈ ਹੋਵੇ ਆਪਣੇ ਹਿਰਦੇ ਵਿਚ ਵਿਸਰਾਮ ਦੇ ਲੈਣਾ, ਪਰੰਤੂ ਇੱਕ ਗੱਲ ਦਾ ਖਿਆਲ ਜ਼ਰੂਰ ਰੱਖਣਾ, ਪਰਚਾ ਗੁਰ ਸ਼ਬਦ ਦਾ, ਪੂਜਾ ਆਪਾਲ ਦੀ, ਦੀਦਾਰ ਖਾਲਸੇ ਦਾ, ਤੇ ਆਤਮਾ ਗ੍ਰੰਥ ਵਿਚ, ਸਰੀਰ ਪੰਥ ਵਿਚ। ਆਓ ਸ਼ਬਦ ਦੀ ਆਖਰੀ ਪੰਕਤੀ ਪੜ੍ਹ ਕੇ ਫਤਿਹ ਦੀ ਸਾਂਝ ਕਰਦੇ ਹਾਂ ਜੀ।
ਤੂੰ ਸਮਰੱਥ ਕਥ ਅਗੋਚਰ ਜੀਉ ਪਿੰਡ ਤੇਰੀ ਰਾਸ ਰਹਿਮ ਤੇਰੀ ਸੁਖ ਪਾਇਆ ਸਦਾ ਨਾਨਕ ਕੀ ਅਰਦਾਸ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।